ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪ੍ਰਥਮ ਮੋਰਚਾ ਸਕਲ ਕਟਾਵਾ ਅਪਜਸ ਪਯੋ ਸਰਬ ਬਿਦਤਾਵਾ ਜੈ ਕੈ ਮਾਰ ਜਾਤ ਹੈ ਸਿੰਘ ਜਿਮ ਗਜ ਗਨ ਪਰ ਥਾਵਤ ਸਿੰਘ।
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ, ਮਨ ਬਿਰਤੀ ਨੂੰ ਹੋਰ ਇਕਾਗਰ ਕਰੀਏ। ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਕਲਗੀਧਰ ਪਾਤਸ਼ਾਹ ਨੇ ਜਦੋਂ ਹੁਣ ਆਨੰਦਪੁਰ ਦਾ ਕਿਲਾ ਛੱਡਿਆ, ਵੈਰੀ ਪਿੱਛੇ ਚੜ ਕੇ ਆਏ ਨੇ, ਸਤਿਗੁਰੂ ਮਹਾਰਾਜ ਪਾਤਸ਼ਾਹ ਕੀਰਤਪੁਰ ਦੀ ਰੋਪੜ ਦੀ ਤਰਫ ਭਾਵ ਸਰਸਾ ਨਦੀ ਦੇ ਵੱਲ ਜਾਂਦਿਆਂ ਜਾਂਦਿਆਂ ਰੁਕ ਕੇ ਗਰੀਬ ਨਵਾਜ ਨੇ ਪੁੱਛਿਆ, ਪੀ ਇਹ ਜਿਹੜੀ ਗੋਲੀਆਂ ਚੱਲਣ ਦੀ ਆਵਾਜ਼ ਆ ਰਹੀ ਹੈ, ਇਸ ਪਾਸੇ ਕਿੰਨੇ ਦੁਸ਼ਮਣ ਨੂੰ ਰੋਕਿਆ ਹੋਇਆ? ਤੇ ਲਾਗੋਂ ਗਰੀਬ ਨਵਾਜ ਪਾਤਸ਼ਾਹ ਦੇ ਸਿੱਖ ਨੇ ਵੀ ਦੱਸਿਆ ਤੇ ਸਤਿਗੁਰਾਂ ਵੀ ਇੰਨੇ ਚਿਰ ਨੂੰ ਵੇਖ ਲਿਆ ਵੀ ਸਾਹਿਬਜ਼ਾਦਾ ਅਜੀਤ ਸਿੰਘ ਸਾਡੇ ਨਾਲ ਨਹੀਂ, ਸਾਡੇ ਵਿੱਚ ਨਹੀਂ। ਏਦਾਂ ਲੱਗਦਾ ਵੀ ਜਿਵੇਂ ਸਾਹਿਬਜ਼ਾਦਾ ਅਜੀਤ ਸਿੰਘ ਉੱਥੇ ਲੜਦਾ ਪਿਆ। ਗੁਰਮੁਖ ਪਿਆਰਿਓ, ਉਸ ਜੰਗ ਦੇ ਮਾਹੌਲ ਨੂੰ ਭਾਈ ਸੰਤੋਖ ਸਿੰਘ ਜੀ ਨੇ, ਰਾਤ ਦਾ ਸਮਾਂ ਆ, ਦਸੰਬਰ ਦਾ ਮਹੀਨਾ, ਕਿੰਨੀ ਠੰਡ, ਕਿੰਨੀ ਜ਼ਿਆਦੀ ਸੀਤ ਜਿਹੜੀ ਆ ਲਹਿਰ ਵਗਦੀ ਹੈ, ਉੱਤੇ ਪਹਾੜਾਂ ਦੇ ਵਿੱਚ ਕਹਿੰਦੇ ਕਿਤੇ ਮੀਂਹ ਪੈ ਗਿਆ ਤੇ ਪਹਾੜਾਂ ਵਿੱਚ ਮੀਂਹ ਪੈਣ ਕਰਕੇ ਹੈਗਾ ਤੇ ਉਦਾਂ ਉਹ ਛੋਟਾ ਨਾਲਾ ਹੀ ਸੀ ਸਰਸਾ ਦਾ, ਪਰ ਮੀਂਹ ਪੈਣ ਕਰਕੇ ਉੱਤੋਂ ਇੱਕੇ ਦਮ ਇਕੱਠਾ ਪਾਣੀ ਥੱਲੇ ਆ ਗਿਆ, ਜਿਵੇਂ ਕੇਦਾਰਨਾਥ ਪਿੱਛੇ ਬੱਦਲ ਫੱਟਣ ਕਰਕੇ, ਬੱਦਲਾਂ ਦੇ ਫੱਟਣ ਦੇ ਨਾਲ ਬਹੁਤ ਸਾਰੇ ਲੋਕ ਮਰੇ ਸੀ, ਬੜਾ ਇਕੱਠਾ ਪਾਣੀ ਆ ਗਿਆ, ਪੱਥਰ ਵੀ ਬੜੇ ਬੜੇ ਵੱਡੇ ਉਹਨੇ ਨਾਲ ਰੋੜੇ, ਜਿਹਦੇ ਨਾਲ ਬੜੇ ਘਰ ਟੁੱਟੇ। ਖੈਰ ਉਦਾਂ ਦਾ ਤੇ ਨਹੀਂ, ਪਰ ਬੜਾ ਪਾਣੀ ਕਹਿੰਦੇ ਆਇਆ, ਬੜੀ ਸਰਸਾ ਨਦੀ ਜਿਹੜੀ ਚੜੀ, ਉਹ ਜਿਹੜਾ ਨਾਲਾ, ਬੜਾ ਰੋੜੂ ਪਾਣੀ ਉਹਦੇ ਵਿੱਚ। ਇਸ ਗੱਲ ਨੂੰ ਯੋਗੀ ਅੱਲਾ ਯਾਰ ਖਾਂ ਨੇ ਲਿਖਿਆ। ਗਿਆਨੀ ਮਾਨ ਸਿੰਘ ਝੌਰ ਜੀ ਇੱਕ ਕਥਾ ਚ ਕਹਿੰਦੇ ਨੇ ਵੀ ਯੋਗੀ ਅੱਲਾ ਯਾਰ ਖਾਂ ਇੱਕ ਫਕੀਰ ਤਬੀਅਤ ਮੁਸਲਮਾਨ ਬੰਦਾ, ਲਾਹੌਰ ਦੇ ਵਿੱਚ ਜਦੋਂ ਇੱਕ ਸਭਾ ਹੋਈ ਜਿੱਥੇ ਉਹਨੇ ਆਪਣੀਆਂ ਸ਼ਹੀਦਾਂ ਨੇ ਵਫਾ, ਗਾਂਝੇ ਸ਼ਹੀਦਾਂ, ਇਹ ਦੋ ਕਿਤਾਬਾਂ ਜਿਹਨੂੰ ਹੁਣ ਇੱਕੋ ਹੀ ਰੂਪ ਦੇ ਦਿੱਤਾ ਗਿਆ, ਜਦੋਂ ਲਾਹੌਰ ਚ ਉਹਨੇ ਸੁਣਾਈਆਂ ਤੇ ਕੋਈ ਵੀ ਇਹੋ ਜਿਹਾ ਬੰਦਾ, ਭਾਵੇਂ ਉਹ ਮੁਸਲਮਾਨ ਸੀ, ਭਾਵੇਂ ਹਿੰਦੂ, ਭਾਵੇਂ ਸਿੱਖ, ਇਹੋ ਜਿਹਾ ਕੋਈ ਬੰਦਾ ਨਹੀਂ ਸੀ ਜਿਹਦੀਆਂ ਅੱਖਾਂ ਚ ਹੰਝੂ ਨਹੀਂ ਆਏ। ਵੱਡੇ ਵੱਡੇ ਜਿਹੜੇ ਰਿਆਸਤਾਂ ਦੇ ਸਰਦਾਰ, ਹੱਥਾਂ ਚ ਉਹਨਾਂ ਰੁਮਾਲ ਫੜੇ, ਅੱਖਾਂ ਭਿੱਜੀਆਂ ਹੋਈਆਂ, ਯੋਗੀ ਅੱਲਾ ਯਾਰ ਖਾਂ ਨੇ ਦਰਦ ਹੀ ਇੰਨਾ ਭਰਿਆ ਆਪਣੇ ਸ਼ਬਦਾਂ ਚ ਇਹਨਾਂ ਘੜੀਆਂ ਨੂੰ, ਉਹਨੇ ਏਦਾਂ ਬਿਆਨਿਆ ਜਿਵੇਂ ਉਹਨੇ ਰੂਹ ਹੀ ਪਾ ਦਿੱਤੀ ਹੋਵੇ ਆਪਣੇ ਕਵਿਤਾ ਵਿੱਚ। ਉਹ ਕਹਿੰਦਾ, ਤਾਰੋਂ ਕੀ ਛਾਂ ਕਿਆਮ ਮੇਂ ਸਤਿਗੁਰ ਰਵਾਂ ਹੋਵੇ। ਤਾਰਿਆਂ ਦੀ ਛਾਂ ਸੀ ਕਲਗੀਧਰ ਪਾਤਸ਼ਾਹ ਜੀ ਆਨੰਦਪੁਰ ਦੇ ਕਿਲੇ ਚੋਂ ਨਿਕਲੇ ਹਨ। ਤਾਰੋਂ ਕੀ ਛਾਂ ਕਿਆਮ ਸੇ ਸਤਿਗੁਰ ਰਵਾਂ ਹੋਵੇ, ਕਸ ਕੇ ਕਮਰ ਸਵਾਰ ਥੇ ਸਾਰੇ ਜਵਾਂ ਹੋਵੇ, ਆਗੇ ਲੀਏ ਨਿਸ਼ਾਂ ਕਈ ਸ਼ੇਰੇ ਜਿਆਂ ਹੋਵੇ, ਕੁਛ ਪੀਛੇ ਜਾਂ ਨਿਸਾਰ ਗੁਰੂ ਦਰਮਿਆਂ ਹੋਵੇ। ਅੱਗੇ ਨਿਸ਼ਾਨ ਹੈ, ਕੁਝ ਪਿੱਛੇ ਹਨ, ਕੋਈ ਆਸੇ ਪਾਸੇ ਹਨ, ਚਾਰੋਂ ਪਿਸਰ ਹਜੂਰ ਕੇ ਹਮ ਰਹਾ ਸਵਾਰ ਥੇ। ਪਿਸਰ ਮੈਣੇ ਹੁੰਦੇ ਆ ਪੁੱਤਰ ਬੇਟੇ। ਚਾਰੋਂ ਪਿਸਰ ਹਜੂਰ ਕੇ ਹਮ ਰਹਾ ਸਵਾਰ ਥੇ, ਜ਼ੇਰ ਆਵਰ ਔ ਫਤਿਹ, ਜ਼ੋਰਾਵਰ ਔਰ ਫਤਿਹ, ਅਜੀਤ ਔਰ ਜੁਝਾਰ ਥੇ। ਕਹਿੰਦੀ ਹੈ ਚਾਰੇ ਸਾਹਿਬਜ਼ਾਦੇ ਵੀ ਨਾਲ ਗਰੀਬ ਨਵਾਜ ਦੇ ਆ ਰਹੇ ਨੇ। ਸਤਿਗੁਰੂ ਜੀ ਮਹਾਰਾਜ ਜਦੋਂ ਜਿੰਦ ਜਾਂਦੇ ਨੇ, ਗੁਰਮੁਖ ਪਿਆਰਿਓ ਕਹਿੰਦੇ, ਉਸ ਸਮੇਂ ਵੇਖਿਆ ਜਦੋਂ ਦੇਖਾ ਫਰਸ਼ ਪੇ ਜਿਸ ਗੜੀ ਆਲੀ ਜਨਾਬ ਥੇ। ਧਰਤੀ ਤੇ ਜਦੋਂ ਕਹਿੰਦੇ ਨਜ਼ਰ ਪਈ ਤੇ ਉਹ ਆਲਾ ਜਨਾਬ ਕਲਗੀਧਰ ਪਾਤਸ਼ਾਹ ਜਦੋਂ ਦੁਨੀਆਂ ਤੇ ਧਰਤੀ ਦੇ ਤਖਤੇ ਤੇ ਜ਼ਮੀਨ ਤੇ ਜਿੱਦਾਂ ਨਜ਼ਰ ਆਏ ਦੇਖਾ ਫਰਚ ਪੇ ਜਿਸ ਗੜੀ ਆਲਾ ਜਨਾਬ ਕੋ ਪਾ ਬੋਸੀਓ ਕੀ ਪੜ ਗਈ ਹਰ ਸੈਖੋ ਆਬ ਕੋ ਕਦਮੋ ਕੋ ਚੂਮਤਾ ਥਾ ਕੋਈ ਸਿਖ ਰਕਾਬ ਕੋ ਗੇਰਾ ਹੁਆ ਸਤਾਰੋ ਨੇ ਥਾ ਮਹਿਤਾਬ ਕੋ ਕਿਸੇ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਨੂੰ ਚੁੰਮਿਆ ਘੋੜੇ ਤੇ ਚੜਿਆ ਕਿਸੇ ਨੇ ਸਤਿਗੁਰਾਂ ਦੇ ਚਰਨ ਜਿਨ੍ਹਾਂ ਰਕਾਬਾਂ ਵਿੱਚ ਸਨ ਉਹਨਾਂ ਰਕਾਬਾਂ ਨੂੰ ਚੁੰਮਿਆ ਚਾਰ ਚਫੇਰੇ ਏਦਾਂ ਲੱਗਾ ਜਿਵੇਂ ਚੰਦ ਦੇ ਦੁਆਲੇ ਨਹੀਂ ਜਿਵੇਂ ਚੰਦ ਤੇ ਮੱਧਮ ਹੁੰਦਾ ਸਤਿਗੁਰਾਂ ਦਾ ਚਿਹਰਾ ਇੰਨਾ ਤੇਜਸਵੀ ਉਹ ਕਹਿੰਦਾ ਜਿਵੇਂ ਸੂਰਜ ਨੂੰ ਤਾਰਿਆਂ ਨੇ ਘੇਰ ਲਿਆ ਹੋਵੇ ਜਲਵਾ ਥਾ ਫਲਕ ਪੇ ਵਹੀ ਜਹਾਨ ਪੇ ਕਹਿੰਦਾ ਉਹੀ ਜਲਵਾ ਥਾ ਫਲਕ ਪੇ ਵਹੀ ਜਹਾਨ ਪਰ ਫਲਕ ਹੁੰਦਾ ਆਸਮਾਨ ਜਿਹੜਾ ਆਸਮਾਨ ਤੇ ਜਲਵਾ ਨਜ਼ਰ ਆ ਰਿਹਾ ਸੀ ਧਰਤੀ ਤੇ ਵੀ ਉਦਾਂ ਦਾ ਜਲਵਾ ਨਜ਼ਰ ਆ ਰਿਹਾ ਜਿਵੇਂ ਆਕਾਸ਼ ਵਿੱਚ ਚੰਦਰਮਾ ਨੂੰ ਤਾਰੇ ਘੇਰ ਕੇ ਖਲੋਤੇ ਨੇ ਥੱਲੇ ਸਤਿਗੁਰੂ ਮਹਾਰਾਜ ਜੀ ਦੇ ਚੁਗਿਰਦੇ ਜਿਹੜੇ ਨੇ ਉਹ ਸਿੱਖ ਹੋਏ ਖਲੋਤੇ ਹਨ ਪਹੁੰਚੀ ਹੋਈ ਥੀ ਰਨ ਕੀ ਜਮੀ ਆਸਮਾਨ ਪਰ ਏਦਾਂ ਲੱਗਾ ਜਿਵੇਂ ਜ਼ਮੀਨ ਵੀ ਆਸਮਾਨ ਤੇ ਪਹੁੰਚ ਗਈ ਹੋਵੇ ਗੁਰਮੁਖ ਪਿਆਰਿਓ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜਦੋਂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹ ਗੱਲ ਸੁਣੀ ਸਾਹਿਬਜ਼ਾਦਾ ਅਜੀਤ ਸਿੰਘ ਜਿਹੜੇ ਏਦਾਂ ਜੰਗ ਕਰਦੇ ਪਏ ਹਨ
ਸੁਣੀ ਦਾਸ ਬਾਣੀ
ਜਦੋਂ ਦਾਸ ਦੇ ਕੋਲੋਂ ਸਤਿਗੁਰੂ ਮਹਾਰਾਜ ਨੇ ਖਬਰ ਸੁਣੀ ਹੈ
ਆਗਿਆ ਬਖਾਨੀ
ਸਤਿਗੁਰੂ ਜੀ ਏਦਾਂ ਆਗਿਆ ਕਰਦੇ ਨੇ ਸਤਿਗੁਰਾਂ ਹੁਕਮ ਕੀਤਾ ਹੈ
ਕਰੋ ਜੁੱਧ ਜਾਓ
ਸਤਿਗੁਰਾਂ ਨੇ ਆਖਿਆ ਚਲੋ ਜੇ ਸਾਹਿਬਜ਼ਾਦਾ ਅਜੀਤ ਸਿੰਘ ਉੱਥੇ ਦੁਸ਼ਮਣਾਂ ਨਾਲ ਲੜਦਾ ਉੱਥੇ ਜਿੱਥੇ ਯੁੱਧ ਕਰਦਾ ਹੈ
ਸਭੈ ਸ਼ਤਰੂ ਕਾਓ
ਗੁਰਮੁਖ ਪਿਆਰੇ ਉਹ ਸਤਿਗੁਰਾਂ ਨੇ ਹੁਕਮ ਕੀਤਾ ਭਾਈ ਉਦੇ ਸਿੰਘ ਜੀ ਭਾਈ ਉਦੇ ਸਿੰਘ ਦਾ ਜ਼ਿਕਰ ਗੁਰਮੁਖ ਪਿਆਰੇ ਉਹ ਬੜੇ ਚਿਰ ਤੋਂ ਚੱਲਦਾ ਆ ਰਿਹਾ ਬੜੇ ਜ਼ਿਆਦੇ ਵੱਡੇ ਧਨੁਰਧਾਰੀ ਭਾਈ ਉਦੇ ਸਿੰਘ ਬੜੇ ਸਤਿਗੁਰਾਂ ਦੇ ਪਿਆਰੇ ਭਾਈ ਉਦੇ ਸਿੰਘ ਬੜੇ ਜ਼ਿਆਦੇ ਬਹਾਦਰ ਯੋਧੇ ਸਤਿਗੁਰਾਂ ਤੋਂ ਜਿਨ੍ਹਾਂ ਨੇ ਆਪਾਂ ਨਿਸ਼ਾਵਰ ਕੀਤਾ ਹੋਇਆ ਤਨ ਮਨ ਵਾਰਿਆ ਫਿਰ ਇੰਨੀ ਬਹਾਦਰੀ ਇੰਨੀ ਵੀਰਤਾ ਸਤਿਗੁਰਾਂ ਨਾਲ ਜਿੰਨਾ ਇਹਨਾਂ ਦਾ ਪਿਆਰ ਹੈ ਤੇ ਗੁਰੂ ਦਾ ਵੀ ਓਨਾ ਹੀ ਪਿਆਰ ਆ ਭਾਈ ਉਦੇ ਸਿੰਘ ਨਾਲ ਜਿਵੇਂ ਕੋਈ ਆਪਣਾ ਨਿੱਜੀ ਵਿਸ਼ਵਾਸ ਪਾਤਰ ਹੁੰਦਾ ਬੰਦਾ ਜਿਵੇਂ ਕੋਈ ਆਪਣਾ ਹਮ ਰਾਜ ਹੁੰਦਾ ਜਿਵੇਂ ਕੋਈ ਹਰ ਕੋਈ ਨਿੱਜੀ ਕਿਸੇ ਦਾ ਕੋਈ ਨਾ ਕੋਈ ਸਲਾਹਕਾਰ ਹੁੰਦਾ ਜਿਵੇਂ ਸੂਬਾ ਸਾਹਿਬ ਸਿੰਘ ਜੀ ਸਤਿਗੁਰਾਂ ਦੇ ਬੜੇ ਜ਼ਿਆਦੇ ਨਿਕਟ ਵਰਤੀ ਸਨ ਸਤਿਗੁਰੂ ਰਾਮ ਸਿੰਘ ਜੀ ਦੇ ਅੰਗਰੇਜ਼ਾਂ ਨੇ ਏਦਾਂ ਲਿਖਿਆ ਵੀ ਏਦਾਂ ਸਾਨੂੰ ਲੱਗਦਾ ਵੀ ਜੋ ਕੁਝ ਵੀ ਨਾਮਧਾਰੀ ਜਾਂ ਕੂਕਾ ਮੂਵਮੈਂਟ ਵਿੱਚ ਗਤੀਵਿਧੀਆਂ ਇਹ ਹੁੰਦੀਆਂ ਇਹ ਸਭ ਕੁਝ ਕਰਨ ਵਾਲਾ ਹੀ ਸਾਹਿਬ ਸਿੰਘ ਹੈ ਤਰਨ ਤਾਰਨ ਜ਼ਿਲ੍ਹਾ ਬੰਗਾਲੀਪੁਰ ਪਿੰਡ ਦਾ ਹੈ ਸਾਹਿਬ ਸਿੰਘ ਜਿਹਨੇ ਨਾਮਧਾਰੀ ਪੰਥ ਵਿੱਚ ਆਪਣੀ ਡਾਕ ਤਾਰ ਵੱਖਰੀ ਅੰਗਰੇਜ਼ਾਂ ਨੂੰ ਚਲਾਈ ਹੋਰ ਵੀ ਬੜੇ ਕੰਮ ਸਨ ਅੰਗਰੇਜ਼ ਕਹਿੰਦੇ ਸੀ ਕਰਨ ਵਾਲਾ ਹੀ ਸਾਹਿਬ ਸਿੰਘ ਆ ਸਾਰਾ ਕੁਝ ਦਿਮਾਗ ਹੀ ਸਾਰਾ ਇਹ ਸਾਹਿਬ ਸਿੰਘ ਦਾ ਬੜੇ ਨਿਕਟ ਵਰਤੀ ਇਸੇ ਤਰ੍ਹਾਂ ਸਾਹਿਬ ਸਿੰਘ ਦੇ ਜਿੱਦਾਂ ਸਾਹਿਬ ਸਿੰਘ ਜੀ ਸਨ ਗੁਰੂ ਰਾਮ ਸਿੰਘ ਜੀ ਦੇ ਨਾਲ ਗੁਰਮੁਖ ਪਿਆਰਿਓ ਭਾਈ ਉਦੇ ਸਿੰਘ ਕਲਗੀਧਰ ਪਾਤਸ਼ਾਹ ਨੇ ਸਤਿਗੁਰਾਂ ਦੇ ਬੜੇ ਵਿਸ਼ਵਾਸ ਪਾਤਰ ਸਤਿਗੁਰ ਏਦਾਂ ਸਮਝੋ ਵੀ ਜਿੱਥੇ ਆਪ ਜਾਣਾ ਹੁੰਦਾ ਜਿਹਦੀ ਜਗ੍ਹਾ ਉੱਥੇ ਭਾਈ ਉਦੇ ਸਿੰਘ ਨੂੰ ਵੀ ਭੇਜ ਦਿੰਦੇ ਸੀ ਵੀ ਮੈਂ ਚਲੇ ਗਿਆ ਤੂੰ ਚਲੇ ਗਿਆ ਇੱਕੋ ਹੀ ਗੱਲ ਹੈ ਜਦੋਂ ਵੇਖਿਆ ਸਾਹਿਬਜ਼ਾਦਾ ਅਜੀਤ ਸਿੰਘ ਲੜਦਾ ਪਿਆ ਗੁਰਮੁਖ ਪਿਆਰਿਓ ਭਾਈ ਉਦੇ ਸਿੰਘ ਨੂੰ ਸੱਦਿਆ ਸਤਿਗੁਰਾਂ ਨੇ ਆਪਣੇ ਕੋਲ ਗਰੀਬ ਨਵਾਜ ਨੇ ਭਾਈ ਉਦੇ ਸਿੰਘ ਨੂੰ ਆਖਿਆ ਜਾ ਫਿਰ ਤੂੰ ਉੱਥੇ ਜਾ ਤੂੰ ਉੱਥੇ ਜਾ ਕੇ ਉਹਨਾਂ ਦਾ ਟਾਕਰਾ ਕਰ ਲੈ
ਬਣੇ ਬੇਈਮਾਨ
ਇਹ ਜਿਹੜੇ ਬੇਈਮਾਨ ਬਣੇ ਨੇ ਇਹ ਜਿਹੜੇ ਤੁਰਕ ਤੇ ਪਹਾੜੀਏ ਜਿਨ੍ਹਾਂ ਨੇ ਆਪਣਾ ਈਮਾਨ ਛੱਡ ਦਿੱਤਾ ਹੈ
ਸਫਾ ਹੋਏ ਹਨ
ਵੇਖੋ ਕਿਵੇਂ ਇਹਨਾਂ ਦੀ ਸਫਾ ਹਾਨ ਹੁੰਦੀ ਏ ਭਾਵ ਇਹਨਾਂ ਦਾ ਸਭ ਕੁਝ ਸਮਾਪਤ ਹੋ ਜਾਏਗਾ ਬੇਈਮਾਨੀਆਂ ਦੀਆਂ ਜਿਹੜੀਆਂ ਜੜ੍ਹਾਂ ਨਾ ਬੇਈਮਾਨੀ ਦੀਆਂ ਉਹ ਖੋਖਲੀਆਂ ਹੁੰਦੀਆਂ ਨੇ ਖੋਖਲੀਆਂ ਜੜ੍ਹਾਂ ਤੇ ਕਦੀ ਮਹਿਲ ਮੁਨਾਰੇ ਨਹੀਂ ਬਣਦੇ ਉਹਨਾਂ ਦੀਆਂ ਲੰਮੀਆਂ ਉਡਾਰੀਆਂ ਨਹੀਂ ਹੁੰਦੀਆਂ ਪਾਤਸ਼ਾਹ ਜੀ ਕਹਿੰਦੇ ਜਿਹੜੇ ਝੂਠ ਦੇ ਆਸਰੇ ਜੋ ਕੁਝ ਇਹਨਾਂ ਕੀਤਾ ਬੇਈਮਾਨੀ ਇਹਨਾਂ ਦੀ ਸਾਹਮਣੇ ਜ਼ਾਹਰ ਹੋ ਜਾਵੇਗੀ।
ਪਹਾੜੀ ਨਿਰਪਾਲਾ,
ਇਹ ਜਿਹੜੇ ਪਹਾੜੀ ਨਿਰਪਾਲ ਨੇ ਰਾਜੇ ਹਨ,
ਮਹਾ ਮੂੜ ਜਾਲਾ,
ਜਿਹੜੇ ਬੜੇ ਮੂਰਖ ਨੇ, ਬਹੁਤ ਜਿਆਦਾ ਮੂੜ ਹਨ,
ਤਿਨਾਂ ਧਰਮ ਨਾਸ਼ਾ,
ਜਿਨ੍ਹਾਂ ਦਾ ਧਰਮ ਨਾਸ ਹੋ ਗਿਆ, ਜਿਹੜੇ ਆਪਣੇ ਧਰਮ ਤੋਂ ਪਤਿਤ ਹੋਏ ਹਨ,
ਕੁਕਰਮੰ ਪ੍ਰਕਾਸ਼ਾ,
ਜਿਨ੍ਹਾਂ ਦਾ ਕੁਕਰਮ ਸਾਹਮਣੇ ਆ ਗਿਆ, ਜਿਨ੍ਹਾਂ ਸੋਹਾਂ ਖਾ ਕੇ ਕਸਮਾਂ ਖਾ ਕੇ ਤੋੜ ਦਿੱਤੀਆਂ ਹਨ।
ਉਦੈ ਸਿੰਘ ਮਾਨੀ,
ਜਦੋਂ ਏਦਾਂ ਗਰੀਬ ਨਵਾਜ ਨੇ ਹੁਕਮ ਕੀਤਾ ਤੇ ਭਾਈ ਉਦੈ ਸਿੰਘ ਨੇ ਸਤ ਬਚਨ ਕਿਹਾ ਹੈ,
ਕਰੀ ਸਾਵਧਾਨੀ,
ਭਾਈ ਉਦੈ ਸਿੰਘ ਨੇ ਫਿਰ ਸਾਵਧਾਨ ਹੋ ਕੇ
ਹਟਿਓ ਵੀਰ ਭਾਰੀ।
ਗੁਰਮੁਖ ਪਿਆਰਿਓ, ਭਾਈ ਜੀ ਕਹਿੰਦੇ ਜਿਹੜਾ ਬੜਾ ਭਾਰੀ ਵੀਰ ਹੈ, ਬਹੁਤ ਵੱਡਾ ਯੋਧਾ ਹੈ,
ਕਰਮ ਚਾਪ ਧਾਰੀ,
ਉਹਨੇ ਨੇ ਆਪਣੇ ਹੱਥ ਵਿਚ ਜਿਹੜਾ ਧਨੁਸ਼ ਬਾਣ ਪਕੜਿਆ ਹੈ,
ਲਏ ਤੀਰ ਤੀਖੇ,
ਕਰੰਗ ਮੈਨੇ ਹੱਥ, ਚਾਂਪ ਮੈਨੇ ਧਨੁਖ ਪਕੜ ਕੇ ਤੇ ਬੜੇ ਜਿਹੜੇ ਤਿੱਖੇ ਤੀਰ ਨੇ, ਪੈਨੇ ਤੀਰ ਨੇ, ਉਹਨਾਂ ਨੂੰ ਸੰਭਾਲਿਆ ਹੈ,
ਫਣੀ ਚੈ ਸਰੀਖੇ,
ਐਦਾਂ ਦੇ ਤੀਰ ਨੇ, ਫਣੀ ਮੈਨੇ ਸੱਪ, ਸਰੀਖੇ ਤੋਂ ਭਾਵ ਵਰਗੇ, ਐਦਾਂ ਦੇ ਸੱਪਾਂ ਦੀਆਂ ਫਨਾਂ ਵਰਗੇ, ਛੂਕਣ ਵਾਲੇ, ਵੈਰੀ ਨੂੰ ਮਕਾਉਣ ਵਾਲੇ ਉਹ ਤਿੱਖੇ ਤੀਰ ਹਨ।
ਕਿਤੇ ਸਿੰਘ ਸੰਗੀ,
ਕਈ ਸਿੰਘ ਜਿਹੜੇ ਨੇ ਭਾਈ ਉਦੈ ਸਿੰਘ ਦੇ ਨਾਲ ਹੋਏ ਨੇ, ਕਈ ਸਿੰਘ ਜਿਹੜੇ ਭਾਈ ਉਦੈ ਸਿੰਘ ਨੇ ਆਪਣੇ ਨਾਲ ਲਏ ਹਨ।
ਚਲੇ ਹੈ ਭੁਜੰਗੀ,
ਭੁਜੰਗੀ ਤੋਂ ਭਾਵ ਹੁੰਦਾ ਯੋਧੇ, ਭੁਜੰਗੀ ਤੋਂ ਭਾਵ ਉਦਾਂ ਆਮ ਛੋਟੇ ਬੱਚੇ ਨੂੰ ਜਿਹੜੇ ਨੇ ਉਹਨਾਂ ਨੂੰ ਨਿਹੰਗ ਸਿੰਘ ਵੀ ਭੁਜੰਗੀ ਕਹਿ ਦਿੰਦੇ ਆ। ਭੁਜੰਗ ਪ੍ਰਿਆਤ ਛੰਦ ਵੀ ਗਰੀਬ ਨਵਾਜ ਨੇ ਵਰਤਿਆ। ਭੁਜੰਗ ਦਾ ਉਦਾਂ ਅਰਥ ਹੁੰਦਾ ਵਾ ਸੱਪ, ਬ੍ਰਿਜ ਭਾਸ਼ਾ ਚ ਭੁਜੰਗ ਸੱਪ ਨੂੰ ਕਹਿੰਦੇ ਆ, ਜਿਹੜਾ ਬੜੀ ਤਿੱਖੀ ਤੇ ਟੇਢੀ ਚਾਲ ਚੱਲਣ ਵਾਲਾ ਤੇ ਤਿੱਖਾ ਬੜਾ ਫਰਤੀਲਾ, ਉਹਨੂੰ ਭੁਜੰਗ ਸ਼ਬਦ ਨਾਲ ਸੰਬੋਧਨ ਕਰਦੇ ਨੇ। ਇੱਥੇ ਭੁਜੰਗੀ ਸ਼ਬਦ ਉਹਨਾਂ ਵਰਤਿਆ ਯੋਧਿਆਂ ਦੇ ਵਾਸਤੇ, ਬਲਕਾਰੀਆਂ ਦੇ ਵਾਸਤੇ, ਜਿਹੜੇ ਬੜੇ ਜਿਆਦੇ ਤੇਜ ਅਣਖੀਲੇ ਯੋਧੇ ਉਹ ਲੜਨ ਚੱਲੇ ਹਨ।
ਜਹਾਂ ਸੈਨ ਰੋਕੀ,
ਜਿੱਥੇ ਸੈਨਾ ਰੋਕੀ ਹੋਈ ਹੈ ਸਾਹਿਬਜ਼ਾਦੇ ਅਜੀਤ ਸਿੰਘ ਨੇ,
ਦਿਸ਼ਾ ਸੋਭੇ ਲੋਕੀ,
ਉਹ ਦਿਸ਼ਾ ਉਹਨਾਂ ਨੇ ਵੇਖੀ ਹੈ, ਉਸ ਦਿਸ਼ਾ ਵੱਲ ਗਏ ਹਨ।
ਗੁਰੂ ਪਾਏ ਹੇਰੇ,
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਵੇਖਿਆ, ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲਿਆ ਹੈ।
ਪਿਆਰੇ ਕਨੇਰੇ,
ਬੜੇ ਜਿਹੜੇ ਪਿਆਰੇ ਨੇ ਸਤਿਗੁਰਾਂ ਦੇ ਚਰਨ, ਜਿਨ੍ਹਾਂ ਨੂੰ ਗੁਰੂ ਦੇ ਨਾਲ ਸਨੇਹ ਮੁਹੱਬਤ ਹੈ,
ਭਰਿਓ ਸੀਸ ਜਾਈ,
ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖਿਆ, ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ,
ਪਰਲੋਕ ਅੰਗ ਸਹਾਈ,
ਮਹਾਰਾਜ ਪਰਲੋਕ ਵਿੱਚ ਸਹਾਇਤਾ ਕਰੀ, ਗਰੀਬ ਨਵਾਜ ਅੰਗ ਸੰਗ ਰਹੀ,
ਕਹੋ ਬਾਹ ਮੇਰੀ।
ਭਾਈ ਉਦੈ ਸਿੰਘ ਨੂੰ ਗੁਰਮੁਖ ਪਿਆਰਿਓ ਜਿਵੇਂ ਪਤਾ ਲੱਗ ਗਿਆ ਹੋਵੇ ਵੀ ਮੇਰੀ ਆਖਰੀ ਵਾਰ ਦੀ ਨਮਸਕਾਰ ਹੈ, ਭਾਈ ਉਦੈ ਸਿੰਘ ਜਿਵੇਂ ਜਾਣ ਗਿਆ ਵੀ ਹੁਣ ਮੈਂ ਅੱਜ ਤੋਂ ਬਾਅਦ ਮਹਾਰਾਜ ਦਾ ਦਰਸ਼ਨ ਨਹੀਂ ਕਰਨਾ, ਗਰੀਬ ਨਵਾਜ ਦੇ ਚਰਨਾਂ ਤੇ ਮੱਥਾ ਟੇਕਿਆ, ਸਤਿਗੁਰਾ ਮੇਰੀ ਪ੍ਰਲੋਕ ਚ ਵੀ ਸਹਾਇਤਾ ਕਰੀ, ਮਹਾਰਾਜ ਮੇਰੀ ਬਾਂਹ ਪਕੜੀ, ਸਤਿਗੁਰੂ ਮਹਾਰਾਜ ਮੈਨੂੰ ਆਸ਼ੀਰਵਾਦ ਦੇ ਦੋ,
ਭਰਿਓ ਸ਼ਰਨ ਤੇਰੀ,
ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਂ ਤੇਰਾ ਦਾਸ ਹਾਂ ਜੀ,
ਗੁਰੂ ਦੀਨ ਥਾਪੀ।
ਸਤਿਗੁਰੂ ਮਹਾਰਾਜ ਨੇ ਆਪਣੇ ਅਨਿੰਨ ਸੇਵਕ ਨੂੰ, ਬੜੇ ਪਿਆਰੇ ਸਿੱਖ ਨੂੰ ਆਸ਼ੀਰਵਾਦ ਦਿੱਤਾ, ਆਪਣਾ ਹਸਤ ਕਮਲ ਉਹਦੀ ਕੰਡ ਤੇ ਰੱਖਿਆ ਹੈ,
ਕਰੋ ਸ਼ਤਰੂ ਖਾਪੀ,
ਮਹਾਰਾਜ ਨੇ ਆਖਿਆ ਜਾ ਉਹਦੇ ਸਿੰਘ ਸ਼ਤਰੂਆਂ ਦਾ ਨਾਸ ਕਰ ਦੇ, ਜਾ ਸ਼ਤਰੂਆਂ ਨੂੰ ਮਾਰ ਕੇ ਮੁਕਾ ਦੇ,
ਜਹਾਂ ਮੋਹੇ ਬਾਸਾ,
ਉਦੈ ਸਿੰਘ ਜਿੱਥੇ ਮੇਰਾ ਵਾਸਾ ਹੋਵੇਗਾ, ਜਿਸ ਜਗ੍ਹਾ ਦੇ ਉੱਤੇ ਮੈਂ ਹੋਵਾਂਗਾ,
ਰੱਖੋ ਤੋਹੇ ਅਬਾਸਾ,
ਉਦੈ ਸਿੰਘ ਮੈਂ ਤੈਨੂੰ ਆਪਣੇ ਨਾਲ ਰੱਖਾਂਗਾ, ਮੈਂ ਬਚਨ ਕਰਦਾ, ਜਿੱਥੇ ਮੈਂ ਰਵਾਂਗਾ ਉਦੈ ਸਿੰਘ ਉੱਥੇ ਤੂੰ ਰਹੇਗਾ,
ਧਰੋ ਮੋਰ ਧਿਆਨਾ,
ਤੂੰ ਜਾ ਮੇਰਾ ਜੇ ਧਿਆਨ ਧਰੇਗਾ,
ਜੁਜੋ ਸ਼ਤਰੂਹਾਨਾ,
ਮੇਰਾ ਧਿਆਨ ਤੜਕੇ ਜਾ, ਮੈਂ ਤੇਰੇ ਅੰਗ ਸੰਗ ਆ, ਇਨ੍ਹਾਂ ਸ਼ਤਰੂਆਂ ਦਾ, ਇਨ੍ਹਾਂ ਵੈਰੀਆਂ ਦਾ ਘਾਣ ਕਰ ਦੇ,
ਜਿੱਤ ਕਰ ਦੇ ਮੈਂ ਕਾਮਨਾ।
ਮਹਾਰਾਜ ਨੇ ਆਖਿਆ ਏ ਜਿੰਨੇ ਵੀ ਸਿੰਘ ਨੇ ਤੇਰੇ ਨਾਲ, ਜਿੰਨਿਆਂ ਦੇ ਹਿਰਦੇ ਵਿੱਚ ਕਾਮਨਾ ਹੈ,
ਪੰਥ ਸਰਦਾਰੀ ਪਾਏ,
ਸਮਾਂ ਆਏਗਾ ਇਹਨਾਂ ਨੂੰ ਸਰਦਾਰੀਆਂ ਮਿਲਣਗੀਆਂ। ਗੁਰਮੁਖ ਪਿਆਰੇ, ਹੁਣ ਇੱਥੇ ਮੈਂ ਪ੍ਰਸੰਗ ਚੱਲਦਾ ਵੱਖਰਾ ਪੱਖ ਨਹੀਂ ਪੇਸ਼ ਕਰਨਾ, ਅਧਿਆਤਮਵਾਦ ਦੇ ਪੱਖ ਨੂੰ ਜੇ ਵੇਖੀਏ, ਉਹ ਕਹਿੰਦੇ ਨੇ ਨਿਸ਼ਕਾਮ ਨੂੰ ਮੁਕਤੀ ਮਿਲਦੀ ਹੈ, ਜਦੋਂ ਬੰਦਾ ਨਿਸ਼ਕਾਮ ਹੋ ਜਾਏ, ਕੋਈ ਕਾਮਨਾ ਨਾ ਰਹਿ ਜਾਏ, ਫਿਰ ਉਹ ਮੁਕਤ ਹੁੰਦਾ। ਸਤਿਗੁਰਾਂ ਨੇ ਆਖਿਆ ਕੋਈ ਗੱਲ ਨਹੀਂ, ਜੇ ਤੁਹਾਡੇ ਹਿਰਦੇ ਚ ਕਾਮਨਾ ਵੀ ਆ ਨਾ, ਕੋਈ ਵਸਤੂਆਂ ਇੱਛਾਵਾਂ, ਤੁਹਾਨੂੰ ਚਾਹੀਦੀਆਂ ਚੀਜ਼ਾਂ, ਜਿਨ੍ਹਾਂ ਸਿੱਖਾਂ ਦੇ ਹਿਰਦੇ ਚ ਕਾਮਨਾਵਾਂ ਨੇ, ਜਾਂ ਉਹਨਾਂ ਨੂੰ ਰਾਜ ਭਾਗ ਬਖਸ਼ਿਆ, ਉਹ ਸਰਦਾਰੀਆਂ ਭੋਗਣਗੇ
ਭੋਗੇ ਤਰਨੀ ਰਾਜ ਕੋ।
ਇਸ ਧਰਤੀ ਦੇ ਉੱਤੇ ਉਹਨਾਂ ਨੂੰ ਰਾਜ ਕਰਨਾ ਮਿਲੇਗਾ। ਇਸ ਧਰਤੀ ਦੇ ਉੱਤੇ ਦੁਨੀਆਂ ਦੇ ਤਮਾਮ ਐਸ਼ਵਰਜ ਉਹਨਾਂ ਨੂੰ ਬਖਸ਼ ਦਿੱਤੇ ਹਨ।
ਉਹ ਮਿਲੇ ਪੁਨ ਆਏ,
ਤੇ ਜਦੋਂ ਫਿਰ ਆਖਰ ਅੰਤ ਵੇਲਾ ਉਹਨਾਂ ਦਾ ਹੋਵੇਗਾ, ਮੇਰੇ ਵਿੱਚ ਆ ਕੇ ਸਮਾ ਜਾਣਗੇ
ਜਿੱਤੇ ਮੋਹੇ ਸੰਗੀ,
ਜਿਹੜੇ ਮੇਰੇ ਨਾਲ ਹਨ
ਲੜਾਂਗੇ ਪੁਜੰਗੀ,
ਇਹ ਜਿਹੜੇ ਨਾਲ ਲੜਨਗੇ
ਬਣੇ ਤੂੰ ਪ੍ਰਧਾਨਾ।
ਤੇ ਗੁਰਮੁਖ ਪਿਆਰਿਓ ਭਾਈ ਉਦੇ ਸਿੰਘ ਨੂੰ ਆਖਿਆ, ਤੂੰ ਇਹਨਾਂ ਨੂੰ ਨਾਲ ਲੈ ਕੇ ਜਾ, ਤੂੰ ਇਹਨਾਂ ਦਾ ਜਥੇਦਾਰ, ਅੱਗੇ ਇਹਨਾਂ ਦੀ ਅਗਵਾਈ ਕਰ ਲੈ।
ਭੋਗੈ ਸੁਖ ਨਾਨਾ,
ਅਨੇਕਾਂ ਪ੍ਰਕਾਰ ਦੇ ਤੇਰੀ ਰਹਿਨੁਮਾਈ ਵਿੱਚ ਸੁਖ ਭੋਗਣਗੇ।
ਬਰੰਗੈਸ ਦੀਨੋ,
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਰ ਦਿੱਤਾ। ਗੁਰਮੁਖ ਪਿਆਰਿਓ ਭਾਈ ਉਦੇ ਸਿੰਘ ਨੇ ਜਦੋਂ ਮੱਥਾ ਟੇਕਿਆ, ਜਾਣ ਲੱਗੇ ਨੇ, ਦੂਜੇ ਸਿੱਖ ਵੀ ਨਾਲ ਖਲੋਤੇ ਨੇ ਕੁਝ, ਸਤਿਗੁਰੂ ਸੱਚੇ ਪਾਤਸ਼ਾਹ ਆਸ਼ੀਰਵਾਦ ਦਿੱਤਾ। ਮਹਾਰਾਜ ਨੇ ਆਪਣੀ ਰਸਨਾ ਤੋਂ ਬਚਨ ਕਹੇ ਹਨ।
ਮਹਾਮੋਦ ਕੀਨੋ,
ਗੁਰਮੁਖ ਪਿਆਰਿਓ ਫਿਰ ਸਿੱਖਾਂ ਨੇ ਇਹ ਨਹੀਂ ਵੇਖਿਆ ਵੀ ਹੁਣ ਅੰਤ ਦੀ ਬਾਜੀ ਹੈ, ਸਿਰ ਤਲੀ ਤੇ ਰੱਖਣਾ ਪੈਣਾ, ਲੜਨਾ ਪੈਣਾ, ਨਹੀਂ, ਆਪਣੇ ਗੁਰੂ ਦਾ ਦੀਦਾਰ ਕਰਕੇ ਉਹਨਾਂ ਨੂੰ ਚਾਹ ਚੜਿਆ। ਆਪਣੇ ਗੁਰੂ ਦੇ ਬਚਨ ਸੁਣ ਕੇ ਉਹਨਾਂ ਦੇ ਮਨ ਚ ਉਮਾ ਆਇਆ, ਆਪਣੇ ਗੁਰੂ ਦੀ ਗੁਰਮੁਖ ਪਿਆਰਿਓ ਬਾਣੀ ਨੂੰ ਹਿਰਦੇ ਚ ਵਸਾਇਆ, ਮਨ ਸ਼ਾਂਤ ਹੋਇਆ, ਹਿਰਦੇ ਚ ਸ਼ਾਂਤੀ ਸੀਤਲਤਾ ਜਿਹੜੀ ਸੀ ਠੰਡ ਪੈ ਗਈ। ਗਰੀਬ ਨੂੰ ਅੱਜ ਪਾਤਸ਼ਾਹ ਦੇ ਇੱਦਾਂ ਬਚਨ ਸੁਣ ਕੇ ਸਤਿਗੁਰਾਂ ਵਰ ਦੇ ਕੇ ਨਿਹਾਲ ਕੀਤਾ ਹੈ।
ਨਮੋ ਕੀਨ ਚਾਲਾ,
ਨਮਸਕਾਰ ਕਰਕੇ ਭਾਈ ਉਦੇ ਸਿੰਘ ਜੀ ਉਸ ਤਰਫ ਨੂੰ ਜੰਗ ਕਰਨ ਵਾਸਤੇ ਚੱਲੇ ਹਨ।
ਜੋਦਾ ਬਿਸਲਾ,
ਗੁਰਮੁਖ ਪਿਆਰੇ ਉਹ ਜਿੱਧਰ ਸਾਹਿਬਜ਼ਾਦਾ ਅਜੀਤ ਸਿੰਘ ਲੜਦਾ ਪਿਆ, ਭਾਈ ਉਦੇ ਸਿੰਘ ਬੜਾ ਵਿਸਾਲ, ਬੜਾ ਭਾਰੀ ਬਲਕਾਰੀ ਯੋਧਾ ਹੈ,
ਬੜੀ ਸ਼ੀਘਰਤਾ ਆਇਓ,
ਬੜੇ ਕਹਿੰਦੇ ਸ਼ੀਘਰਤਾ ਦੇ ਨਾਲ ਘੋੜਾ ਲਿਆ ਹੈ, ਬੜੀ ਤੇਜ਼ੀ ਦੇ ਨਾਲ ਗਿਆ ਹੈ,
ਕਿਸੀ ਥਾਵੇਂ ਆਇਓ,
ਉਸ ਜਗ੍ਹਾ ਤੇ ਆ ਗਿਆ, ਉਸ ਜਗ੍ਹਾ ਤੇ ਪਹੁੰਚਿਆ ਹੈ।
ਗੁਰੂ ਨੰਦ ਯੋਧਾ,
ਜਿੱਥੇ ਗੁਰੂ ਦਾ ਨੰਦ, ਗੁਰੂ ਦਾ ਸੁਪੁੱਤਰ ਜਿਹੜਾ ਬੜਾ ਯੋਧਾ ਹੈ,
ਦਲੰਗ ਪੁੰਜ ਰੋਧਾ,
ਜਿਹਨੇ ਬਹੁਤ ਸਾਰਾ ਦਲੰਗ, ਦਲੰਗ ਮੈਨੇ ਸੈਣਾ, ਪੁੰਜ ਮੈਨੇ ਬਹੁਤ ਜਿਆਦਾ, ਰੋਧਾ ਤੋਂ ਭਾਵ ਰੋਕਣਾ, ਜਿਨੇ ਬਹੁਤ ਸਾਰੀ ਸੈਨਾ ਨੂੰ ਰੋਕਿਆ ਹੋਇਆ ਹੈ, ਲੜਦਾ ਪਿਆ ਹੈ,
ਬੜੇ ਉੱਚ ਗਾਜਾ ਹੈ,
ਜਾ ਕੇ ਭਾਈ ਉਦੇ ਸਿੰਘ ਵੀ ਬੜੀ ਉੱਚੀ ਗੱਜਿਆ, ਵੈਰੀਆਂ ਨੂੰ ਲਲਕਾਰਿਆ ਹੈ,
ਮਹਾ ਯੁੱਧ ਸਾਜਾ,
ਜਦੋਂ ਲਲਕਾਰਿਆ ਦੁਸ਼ਮਣ ਇਹਦੇ ਵੱਲ ਵੀ ਹੋਏ, ਹਨੇਰਾ ਸੀ ਭਾਵੇਂ, ਪਰ ਆਵਾਜ਼ ਸੁਣਦੀ ਹੈ ਤਰਫ ਜਿਹੜੀ, ਉਧਰ ਨੂੰ ਦੁਸ਼ਮਣ ਆ ਗਏ, ਜੰਗ ਕਹਿੰਦੇ ਬੜਾ ਮੱਚਿਆ, ਯੁੱਧ ਕਹਿੰਦੇ ਬੜਾ ਹੋ ਰਿਹਾ ਹੈ,
ਅਜੇ ਤੀਰ ਤੀਖੇ,
ਭਾਈ ਉਦੇ ਸਿੰਘ ਬੜਾ ਵੱਡਾ ਤੀਰ ਅੰਦਾਜ਼ ਹੈ, ਇਹਨੇ ਆਪਣਾ ਬਾਣ ਸੰਭਾਲਿਆ, ਪੱਥੇ ਚੋਂ ਤੀਰ ਲੈ ਕੇ ਹੁਣ ਧਰਨੇ ਸ਼ੁਰੂ ਕੀਤੇ ਨੇ, ਚਾਂਪ ਉੱਤੇ ਤੀਰ ਛੱਡਦੇ ਹਨ ਜੋ ਬੜੇ ਤੀਖੇ ਹਨ,
ਵਿਦੇ ਵੀਰ ਦੀਖੇ,
ਜਿੱਥੇ ਵੀ ਕੋਈ ਕਹਿੰਦੇ ਬੜੀ ਭੀੜ ਆ, ਕਿਸੇ ਕਿਸੇ ਨੂੰ ਜਾ ਕੇ ਤੇ ਵੱਜਦਾ ਹੀ ਆ ਨਾ, ਇੱਕ ਇੱਕ ਚੋਂ, ਦੋਵਾਂ ਚੋਂ ਵੀ ਇੱਕ ਲੰਘ ਜਾਂਦਾ, ਬੜੇ ਬੜੇ ਵੀਰ ਜਿਹੜੇ ਵਿਦੇ ਜਾਣ ਲੱਗੇ, ਵਿੰਨੇ ਜਾਣ ਲੱਗੇ, ਫਟੜ ਹੋ ਕੇ ਡਿੱਗਦੇ ਪਏ ਹਨ।
ਗੁਰੂ ਨੰਦ ਆਸ਼ੇ,
ਏਦਾਂ ਗੁਰੂ ਦੇ ਨੰਦ ਭਾਵ ਸਤਿਗੁਰਾਂ ਦੇ ਜੋ ਸਾਹਿਬਜ਼ਾਦੇ ਅਜੀਤ ਸਿੰਘ ਜੀ ਹਨ,
ਅਰੇ ਬੋਲ ਪਾਛੇ,
ਉਹਨਾਂ ਨੇ ਭਾਈ ਉਦੇ ਸਿੰਘ ਨੇ ਜਾ ਕੇ ਫਿਰ ਸਾਹਿਬਜ਼ਾਦੇ ਨੂੰ ਇਸ ਤਰ੍ਹਾਂ ਆਖਿਆ ਹੈ,
ਭਇਓ ਆਪ ਆਗੇ,
ਉਹਨਾਂ ਆਖਿਆ ਵੀ ਤੁਸੀਂ ਏਦਾਂ ਕਰੋ, ਸਤਿਗੁਰਾਂ ਦਾ ਹੁਕਮ ਹੈ, ਤੇ ਜਿੱਥੇ ਅੱਗੇ ਗਰੀਬ ਨਵਾਜ ਖਲੋਤੇ ਆ ਨਾ ਸਰਸਾ ਨਦੀ ਦੇ ਵੱਲ, ਤੇ ਤੁਹਾਨੂੰ ਬੁਲਾਇਆ, ਤੁਸੀਂ ਉੱਥੇ ਅੱਗੇ ਚਲੇ ਜਾਵੋ।
ਮਹਾ ਕ੍ਰੋਧ ਜਾਗੇ,
ਗੁਰਮੁਖ ਪਿਆਰੇ ਉਹਨਾਂ ਅੰਦਰ ਪਰ ਬੜਾ ਜੋਸ਼ ਹੈ, ਬੜਾ ਕ੍ਰੋਧ ਹੈ, ਬਹੁਤ ਜਿਆਦਾ ਵੀਰ ਰਸ ਹੈ,
ਗਇਓ ਪੰਥ ਜਾਓ,
ਤੇ ਗੁਰਮੁਖ ਪਿਆਰਿਓ ਭਾਈ ਉਦੇ ਸਿੰਘ ਨੇ ਫੇਰ ਆਖਿਆ, ਉਸ ਪੰਥ ਉਸ ਰਸਤੇ ਤੇ ਤੁਸੀਂ ਚਲੇ ਜਾਵੋ,
ਗੁਰੂ ਪੈ ਸਿਧਾਓ,
ਸਤਿਗੁਰਾਂ ਦੇ ਕੋਲ ਚਲੇ ਜਾਓ, ਸਤਿਗੁਰਾਂ ਦੇ ਕੋਲ ਪਹੁੰਚ ਜਾਵੋ,
ਖਰੇ ਸੋ ਉਡੀਕੈ,
ਸਤਿਗੁਰੂ ਮਹਾਰਾਜ ਬਸ ਤੁਹਾਨੂੰ ਉਡੀਕਦੇ ਪਏ ਨੇ, ਸਤਿਗੁਰੂ ਤੁਹਾਡਾ ਇੰਤਜ਼ਾਰ ਕਰਦੇ ਹਨ,
ਚਲੇ ਫੇਰ ਨੀਕੇ,
ਤੇ ਫੇਰ ਤੁਹਾਨੂੰ ਜਦੋਂ ਮਿਲ ਪੈਣਗੇ ਤੇ ਅੱਗੇ ਚਲੇ ਜਾਣਗੇ,
ਕਹਿ ਬਾਰ ਬਾਰੀ,
ਬਾਰ ਬਾਰ ਆਖਿਆ, ਉਹਨਾਂ ਦਾ ਲੜਨ ਵਿੱਚ ਧਿਆਨ ਹੈ, ਸਾਹਿਬਜ਼ਾਦਾ ਅਜੀਤ ਸਿੰਘ ਦਾ ਬੜਾ ਜੰਗ ਮੱਚਿਆ, ਦੁਸ਼ਮਣ ਆਏ ਨੇ, ਤੀਰ ਚੱਲਦੇ ਪਏ ਨੇ, ਪਰ ਭਾਈ ਉਦੇ ਸਿੰਘ ਨੇ ਫੇਰ ਆਖਿਆ, ਸਤਿਗੁਰਾਂ ਦਾ ਹੁਕਮ ਸੁਣਾਇਆ ਹੈ,
ਚਲੀ ਜਾਏ ਅਗਾਰੀ,
ਸਤਿਗੁਰਾਂ ਦੇ ਕੋਲ ਭਾਈ ਅੱਗੇ ਚਲੇ ਜਾਓ, ਸਤਿਗੁਰਾਂ ਹੁਕਮ ਕੀਤਾ ਵੀ ਉੱਥੇ ਪਹੁੰਚ ਜਾਵੋ।
ਗੁਰੂ ਪੁੱਤਰ ਯੋਧਾ,
ਗੁਰੂ ਦਾ ਪੁੱਤਰ ਜੋ ਬੜਾ ਯੋਧਾ ਹੈ, ਜਿਨ੍ਹਾਂ ਨੇ ਕਦੇ ਹਾਰਨਾ, ਡਰਨਾ, ਘਬਰਾਉਣਾ, ਪਿੱਛੇ ਹੋਣਾ ਸਿੱਖਿਆ ਹੀ ਨਹੀਂ, ਜੰਗ ਦੇ ਮੈਦਾਨ ਚੋਂ ਭੱਜ ਕੇ ਆਉਣਾ, ਇਹ ਗੱਲ ਤਬੀਅਤ ਵਿੱਚ ਹੀ ਨਹੀਂ। ਗੁਰੂ ਦਾ ਜਿਹੜਾ ਪੁੱਤਰ ਬੜਾ ਜਿਆਦਾ ਬਲਕਾਰੀ ਯੋਧਾ ਹੈ,
ਇੱਥੇ ਸ਼ਤਰੂ ਕਰੋਧਾ,
ਜਿਵੇਂ ਜਿਵੇਂ ਉਹ ਸ਼ਤਰੂਆਂ ਨੂੰ ਮਾਰਦੇ, ਹੋਰ ਬੰਦਿਆਂ ਨੂੰ ਵਹਿੰਦੇ ਨੇ, ਉਹਨਾਂ ਦਾ ਕ੍ਰੋਧ ਵੱਧ ਜਾਂਦਾ, ਜੋਸ਼ ਹੋਰ ਵੱਧਦਾ ਹੈ।
ਨਹੀਂ ਜਾਣ ਚਾਹਾ,
ਉਹ ਨਹੀਂ ਚਾਹੁੰਦੇ ਕਿ ਮੈਂ ਜੰਗ ਦਾ ਮੈਦਾਨ ਛੱਡ ਕੇ ਤੇ ਚਲੇ ਜਾਵਾਂ, ਲੜਾਈ ਨੂੰ ਛੱਡ ਕੇ ਪਿੱਛੇ ਮੁੜ ਜਾਵਾਂ।
ਰਣ ਖੇਤ ਮਾਹਾ,
ਇਹ ਜਿਹੜਾ ਰਣ ਦਾ ਖੇਤ ਮੱਚਿਆ, ਜੰਗ ਅਖਾੜਾ ਲੱਗਾ ਹੋਇਆ ਹੈ,
ਪਿਤਾ ਬਾਗ ਜਾਨਾ,
ਪਰ ਪਿਤਾ ਦਾ ਬਾਗ ਹੈ, ਗੁਰੂ ਦਾ ਬਚਨ ਹੈ, ਸਤਿਗੁਰਾਂ ਦਾ ਹੁਕਮ ਹੈ, ਉਸ ਨੂੰ ਜਾਣਿਆ ਹੈ,
ਨਾ ਮਿਟੋ ਪਛਾਨਾ,
ਪਰ ਕਹਿੰਦੇ ਸਤਿਗੁਰਾਂ ਦਾ ਬਚਨ ਵੀ ਨਹੀਂ ਮਿਟਿਆ ਜਾ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਗਿਆ ਵੀ ਮੋੜੀ ਨਹੀਂ ਜਾਂਦੀ ਹੈ,
ਗੁਰੂ ਔਰ ਚਾਲਾ,
ਸਤਿਗੁਰਾਂ ਦਾ ਬਚਨ ਮੰਨ ਕੇ ਭਾਈ ਉਦੇ ਸਿੰਘ ਤੋਂ ਜਦੋਂ ਇਹ ਸੁਣਿਆ ਤੇ ਸਾਹਿਬਜ਼ਾਦਾ ਅਜੀਤ ਸਿੰਘ ਫਿਰ ਉਥੋਂ ਪਿੱਛੇ ਨੂੰ ਹਟਿਆ, ਜਿੱਧਰ ਮਹਾਰਾਜ ਜੀ ਖਲੋਤੇ ਸਨ ਆਪ ਉਸ ਪਾਸੇ ਨੂੰ ਹਟ ਗਏ ਹਨ।
ਬੜੋ ਯੁੱਧ ਕਾਲਾ,
ਬੜਾ ਕਹਿੰਦੇ ਯੁੱਧ ਕੀਤਾ, ਬੜਾ ਕਹਿੰਦੇ ਯੁੱਧ ਉਥੇ ਮਚਿਆ ਹੈ,
ਉਹਦੇ ਸਿੰਘ ਗਾਢਾ,
ਹੁਣ ਜਿੱਥੇ ਸਾਹਿਬਜ਼ਾਦਾ ਅਜੀਤ ਸਿੰਘ ਖਲੋਤਾ ਸੀ ਭਾਈ ਉਹਦੇ ਸਿੰਘ ਉੱਤੇ ਆ ਗਿਆ ਤੇ ਉਹਦੇ ਸਿੰਘ ਆ ਕੇ ਉਦਾਂ ਹੀ ਲੜਿਆ। ਦੁਸ਼ਮਣ ਚਾਰ ਚਫੇਰੇ ਵੱਧਦੇ ਤੁਰੇ ਆਉਂਦੇ ਹਨ,
ਪੂਰੋ ਕਠਾਡਾ,
ਪਰ ਦੁਸ਼ਮਣਾਂ ਨੂੰ ਕਹਿੰਦੇ ਰੋਕ ਲਿਆ, ਦੁਸ਼ਮਣਾਂ ਨੂੰ ਉੱਥੇ ਡੱਕ ਲਿਆ ਹੈ।
ਗੁਰ ਟਿਗ ਜੀਵਨ ਸਿੰਘ ਇੱਕ,
ਭਾਈ ਉਹਦੇ ਸਿੰਘ ਜਿਵੇਂ ਇੱਥੇ ਲੜਦੇ ਪਏ ਨੇ, ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਖਲੋਤਾ। ਭਾਈ ਰਾਮ ਕੋਇਰ ਨੇ ਗੁਰ ਬਿਲਾਸ ਪਾਤਸ਼ਾਹੀ ਦਸਵੀਂ ਚ ਜਿੱਥੇ 40 ਸਿੰਘਾਂ ਦਾ ਜ਼ਿਕਰ ਕੀਤਾ, ਉਹ ਕਹਿੰਦਾ ਵੀ ਦੋ ਰੰਗਰੇਟੇ ਸਿੰਘ ਸਨ, ਜਿਨ੍ਹਾਂ ਵਿੱਚੋਂ ਇੱਕ ਭਾਈ ਜੀਵਨ ਸਿੰਘ ਜੀ, ਇੱਕ ਹੋਰ ਦਾ ਉਹ ਨਾਮ ਲੈਂਦੇ ਨੇ, ਦੋ ਬ੍ਰਾਹਮਣ ਸਨ। ਏਦਾਂ ਸਾਰਿਆਂ ਦੀ ਉਹਨਾਂ ਗਿਣਤੀ ਕੀਤੀ ਹੈ। ਗੁਰਮੁਖ ਪਿਆਰਿਓ, ਇੱਕ ਰੰਗਰੇਟਾ ਸਿੰਘ ਭਾਈ ਜੀਵਨ ਸਿੰਘ ਗਰੀਬ ਨਵਾਜ ਪਾਤਸ਼ਾਹ ਦੇ ਕੋਲ ਖਲੋਤਾ ਹੈ,
ਇੱਕ ਰੰਗਰੇਟਾ ਬੜ ਵੀਰ,
ਬੜਾ ਜਿਹੜਾ ਵੀਰ ਹੈ, ਬੜਾ ਜਿਹੜਾ ਯੋਧਾ ਹੈ, ਬੜਾ ਜਿਹੜਾ ਲੜਨ ਦਾ ਜਿਸ ਦੇ ਅੰਦਰ ਚਾਹ ਹੈ,
ਇਸ ਕੋ ਸ੍ਰੀ ਮੁਖ ਤੇ ਕਹਿਓ।
ਤੇ ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਉਹਨੂੰ ਫਿਰ ਵੇਖ ਕੇ ਨਾ ਫਿਰ ਏਦਾਂ ਹੁਕਮ ਕੀਤਾ, ਗਰੀਬ ਨਵਾਜ ਨੇ ਉਹਨੂੰ ਵੇਖ ਕੇ ਆਗਿਆ ਕੀਤੀ ਹੈ,
ਗੱਛ ਅਜੀਤ ਸਿੰਘ ਤੀਰ,
ਗੱਛ ਤੋਂ ਭਾਵ ਹੁੰਦਾ ਜਿਵੇਂ ਗਸ਼ਾਮੀ ਸੰਸਕ੍ਰਿਤ ਦਾ ਸ਼ਬਦ ਹੈ, ਗੱਛ ਮੈਨੇ ਹੁੰਦਾ ਜਾਣਾ। ਗਰੀਬ ਨਵਾਜ ਕਹਿੰਦੇ ਵੀ ਤੂੰ ਵੀ ਅਜੀਤ ਸਿੰਘ ਦੇ ਕੋਲ ਜਾ, ਜਿੱਥੇ ਭਾਈ ਉਹਦੇ ਸਿੰਘ ਜੀ ਗਏ ਹਨ, ਉਸ ਨੂੰ ਵੀ ਗੁਰਮੁਖ ਪਿਆਰਿਓ ਸਤਿਗੁਰਾਂ ਉਦਾਂ ਹੁਕਮ ਕੀਤਾ ਹੈ,
ਹੱਥ ਜੋੜ ਤਰ ਧੀਰਜ ਬੋਲਿਓ ਮਮ ਚਿਤ ਕੀ ਤੁਮ ਜਾਨੀ।
ਉਹਨੇ ਹੱਥ ਜੋੜੇ ਜਦੋਂ ਸਤਿਗੁਰਾਂ ਹੁਕਮ ਕੀਤਾ, ਬੜਾ ਪ੍ਰਸੰਨ ਹੋਇਆ, ਮਹਾਰਾਜ ਤੁਸੀਂ ਤੇ ਮੇਰੇ ਦਿਲ ਦੀ ਜਾਣ ਲਈ ਹੈ, ਤੁਸੀਂ ਤੇ ਮੇਰੇ ਮਨ ਦੀ ਬੁੱਝ ਲਈ ਹੈ,
ਪਹੁੰਚਿਓ ਚਾਹੋ ਤੈਨੂੰ ਟਿਗ ਮੈਂ ਚਲੇ ਆਇਸ ਆਪ ਬਖਾਨੀ।
ਸੱਚੇ ਪਾਤਸ਼ਾਹ, ਮੇਰਾ ਪਹਿਲਾਂ ਹੀ ਦਿਲ ਕਰਦਾ ਸੀ ਵੀ ਮੈਂ ਵੀ ਉੱਥੇ ਜਾਵਾਂ, ਮੈਂ ਵੀ ਲੜਾਂ, ਪਰ ਹੁਣ ਤੁਸੀਂ ਹੁਕਮ ਕਰ ਦਿੱਤਾ, ਤੁਸੀਂ ਆਪ ਹੀ ਬਚਨ ਕਰ ਦਿੱਤਾ ਹੈ,
ਇਸ ਸਲਿਤਾ ਲਗ ਮੈਂ ਲੈ ਪਹੁੰਚਾਉ ਹਿੰਮਤ ਇਹ ਤਿਕ ਦੀਨੀ।
ਸੱਚੇ ਪਾਤਸ਼ਾਹ, ਇੰਨੀ ਕੁ ਮੈਨੂੰ ਹਿੰਮਤ ਦੇ ਦੋ, ਸ਼ਕਤੀ ਦੇ ਦੋ ਕਿ ਮੈਂ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਤੁਹਾਡੇ ਤੱਕ ਇੱਥੇ ਲੈ ਆਵਾਂ। ਸਤਿਗੁਰ ਆਖਿਆ ਨਾ ਵੀ ਉਹਦੇ ਕੋਲ ਜਾ ਤੇ ਤੂੰ ਲੈ ਕੇ ਆ ਇੱਥੇ ਮੇਰੇ ਕੋਲ, ਕਿਉਂ ਰਸਤੇ ਵਿੱਚ ਵੀ ਕੋਈ ਦੁਸ਼ਮਣ ਚਾਰ ਚਫੇਰੇ ਨੇ, ਤੇ ਉਹਨਾਂ ਆਖਿਆ ਮਹਾਰਾਜ ਰੰਗਰੇਟੇ ਸਿੱਖ ਨੇ, ਤੁਸੀਂ ਮੈਨੂੰ ਇੰਨੀ ਸ਼ਕਤੀ ਦਿਓ, ਤਾਕਤ ਦਿਓ, ਮੈਂ ਇੱਥੋਂ ਤੱਕ ਪਹੁੰਚ ਜਾਵਾਂ।
ਅੱਗੇ ਚਾਹੋ ਸੋ ਕਰੋ ਕਿਰਪਾ, ਨਿਤ ਪਰੀ ਲੜਾਈ ਪੀਨੀ।
ਮਹਾਰਾਜ ਅੱਗੇ ਦੀ ਗੱਲ ਨੀ ਮੈਂ ਕਰਦਾ, ਪਰ ਇੱਥੋਂ ਤੱਕ ਮੈਂ ਜੀਵਤ ਰਹਿ ਜਾ, ਇੱਥੋਂ ਤੱਕ ਆ ਜਾ, ਅੱਗੇ ਜਿਵੇਂ ਤੁਹਾਡੀ ਆਗਿਆ, ਜਿੱਦਾਂ ਤੁਹਾਡੀ ਰਜਾ, ਜਿਵੇਂ ਤੁਹਾਡਾ ਹੁਕਮ ਹੈ।
ਸਰਸਾ ਨਾਮ ਹੁਤੋ ਇੱਕ ਨਾਲਾ, ਦਿਸ ਕੇ ਟੱਟ ਗੁਰ ਠਾਂਡੇ।
ਸਰਸਾ ਦਾ ਨਾਲਾ ਸੀ ਇੱਕ, ਕਹਿੰਦੇ ਵਗਦਾ ਭਾਈ ਜੀ, ਉਹਦੇ ਕਿਨਾਰੇ ਦੇ ਉੱਤੇ ਗਰੀਬ ਨਵਾਜ ਖਲੋਤੇ ਹੋਏ ਹਨ।
ਕਹਿ ਜੀਵਨ ਸਿੰਘ ਤੇ ਬੋਲੇ, ਗਮਨਾ ਹਵੇ ਕਰ ਗਾਡੇ।
ਏਦਾਂ ਉਸ ਨੂੰ ਫਿਰ ਬੋਲ ਕੇ ਜਦੋਂ ਸਤਿਗੁਰਾਂ ਨੂੰ ਉਹਨੇ ਬੇਨਤੀ ਕੀਤੀ, ਸਤਿਗੁਰਾਂ ਆਖਿਆ ਤੂੰ ਹੁਣ ਚਲੇ ਜਾ,
ਪਹੁੰਚਾਉ ਇਸ ਨਾਲੇ ਕੇ ਤੱਟ ਲਾਓ, ਇਮ ਮਰਜੀ ਜੇ ਤੋਹੀ।
ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਜੇ ਤੇਰੀ ਮਰਜੀ ਇੱਥੋਂ ਤੱਕ ਪਹੁੰਚਣ ਦੀ ਏ, ਜੋ ਤੂੰ ਮੰਗਿਆ ਉਦਾਂ ਹੋ ਜਾਵੇਗਾ।
ਆਏ ਹਾਂ ਲੱਗ ਹੀ ਤੂੰ ਪਹੁੰਚੈ, ਅੱਗੇ ਗਮਨ ਨਾ ਹੋਈ।
ਗਰੀਬ ਨਵਾਜ ਕਹਿੰਦੇ ਵੀ ਤੂੰ ਇੱਥੋਂ ਤੱਕ ਪਹੁੰਚ ਜਾਏਗਾ, ਪਰ ਤੇਰੇ ਕੋ ਅੱਗੇ ਨਹੀਂ ਆਇਆ ਜਾਣਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਸਤਿਗੁਰਾਂ ਨੂੰ ਦੱਸ ਦਿੱਤਾ ਵੀ ਤੇਰਾ ਜੀਵਨ ਤੇਰੀ ਜ਼ਿੰਦਗੀ ਬਸ ਤੇਰੀ ਜੀਵਨ ਲੀਲਾ ਸਮਝ ਲਾ ਵੀ ਇੱਥੋਂ ਤੱਕ ਕਿ ਤੇਰਾ ਮੇਰਾ ਆਪਣਾ ਇਹ ਸਰੀਰ ਦੇ ਵਿੱਚ ਸਾਥ ਹੈ ਭਾਈ ਤੂੰ ਜਿਹੜੀ ਇਹ ਮੰਗ ਮੰਗੀ ਆ ਨਾ ਇਹਦੇ ਵਿੱਚ ਵੀ ਕੋਈ ਅਕਾਲ ਪੁਰਖ ਨੇ ਰਾਜ ਰੱਖਿਆ ਇੱਥੋਂ ਤੱਕ ਆਉਂਦਿਆਂ ਤੈਨੂੰ ਕੁਝ ਨਹੀਂ ਹੁੰਦਾ ਪਰ ਅਗਲਾ ਸਫ਼ਰ ਨਹੀਂ ਤੂੰ ਕਰ ਸਕਣਾ ਅਗਲਾ ਸਫ਼ਰ ਜਿਹੜਾ ਉਹ ਤੇਰਾ ਇੱਥੇ ਸਮਾਪਤ ਹੋ ਜਾਵੇਗਾ
ਹੈ ਤੇ ਜਹਾਂ ਲਗ ਪਹੁੰਚਣ ਤੈ ਅਬ ਤੈ ਲਉ ਆਏ ਨਿਸੰਸੈ
ਕਹਿੰਦੇ ਜਿੱਥੋਂ ਤੱਕ ਆਉਣ ਵਾਸਤੇ ਪਹੁੰਚਣ ਵਾਸਤੇ ਆਖਿਆ ਤੂੰ ਉਥੋਂ ਤੱਕ ਤੂੰ ਨਿਸ਼ੰਕ ਹੋ ਕੇ ਪਹੁੰਚ ਜਾਵੇਗਾ
ਫਿਲਮ ਨਾ ਕਰੋ ਪਿਆਨੋ ਸਨ ਮੁਖ ਸਮਦਾਈ ਰਿਪ ਤਵੰਸੈ
ਛੇਤੀ ਕਰ ਹੁਣ ਦੇਰ ਨਾ ਲਾ ਵੈਰੀਆਂ ਦੇ ਸਾਹਮਣੇ ਜਾ ਕੇ ਉਹਨਾਂ ਵੈਰੀਆਂ ਦਾ ਧਵੰਸਨ ਖਾਤਮਾ ਕਰ ਦੇ
ਸੁਣ ਪ੍ਰਭ ਬਾਕ ਗਯੋ ਹੱਠ ਕਰਕੇ ਸ਼ੀਘਰ ਪਹੁੰਚੇ ਹੋ ਜਾਈ
ਕਹਿੰਦੇ ਸਤਿਗੁਰਾਂ ਦਾ ਬਚਨ ਸੁਣ ਕੇ ਉਸੇ ਵੇਲੇ ਸ਼ੀਘਰਤਾ ਦੇ ਨਾਲ ਬੜੀ ਛੇਤੀ ਦੇ ਨਾਲ ਉਹ ਪਹੁੰਚ ਜਾਂਦੇ ਹਨ
ਜੇ ਬੋਲਤ ਸਿੰਘ ਪਛਾਣਤ ਫੈਲਿਓ ਤਮ ਸਮਦਾਈ
ਚਾਰ ਸਵੇਰੇ ਹਨੇਰਾ ਫੈਲਿਆ ਹੋਇਆ ਜਿੱਥੋਂ ਸਿੰਘਾਂ ਦੀ ਆਵਾਜ਼ ਆਉਂਦੀ ਏ ਇੱਕ ਦੂਜੇ ਦੀ ਆਵਾਜ਼ ਨੂੰ ਪਹਿਚਾਣਦੇ ਨੇ ਹਨੇਰੇ ਵਿੱਚ ਤੇ ਉਹ ਸਿੱਖ ਨੇ ਜਦੋਂ ਆਵਾਜ਼ ਸੁਣੀ ਸਿੱਖਾਂ ਦੀ ਆਵਾਜ਼ ਸੁਣੀ ਭਾਈ ਉਦੇ ਸਿੰਘ ਆਵਾਜ਼ ਸੁਣੀ ਸਾਹਿਬਜ਼ਾਦੇ ਅਜੀਤ ਸਿੰਘ ਦੀ ਉਸ ਨੂੰ ਪਹਿਚਾਣ ਕੇ ਤੇ ਉਸ ਤਰਫ ਨੂੰ ਉਸ ਪਾਸੇ ਵੱਲ ਜਾ ਰਿਹਾ ਹੈ
ਸਨੇ ਸਨੇ ਮਾਰਤ ਰਿਪ ਗਣ ਕੋ ਆਵਤ ਗੁਰ ਸੁਤ ਚਾਲਾ
ਹੌਲੀ ਹੌਲੀ ਦੁਸ਼ਮਨਾਂ ਨੂੰ ਮਾਰਦੇ ਸਤਿਗੁਰਾਂ ਦੇ ਸਾਹਿਬਜ਼ਾਦੇ ਅਜੀਤ ਸਿੰਘ ਇਧਰ ਨੂੰ ਮੁੜੇ ਆਉਂਦੇ ਹਨ
ਮਿਲਿਓ ਜਾਏ ਸਭ ਬਾਤ ਬਖਾਨੀ ਚਲੀਏ ਮਗ ਇਸ ਕਾਲਾ
ਰੰਗਰੇਟਾ ਸਤਿਗੁਰਾਂ ਦਾ ਸਿੱਖ ਜਾ ਕੇ ਮਿਲਿਆ ਸਾਹਿਬਜ਼ਾਦੇ ਨੂੰ ਆਖਿਆ ਸਤਿਗੁਰਾਂ ਮੈਨੂੰ ਭੇਜਿਆ ਤੁਹਾਨੂੰ ਲਿਆਉਣ ਵਾਸਤੇ ਚਲੋ ਮੈਂ ਹੁਣ ਲੈਣ ਵਾਸਤੇ ਆਇਆ ਸਤਿਗੁਰਾਂ ਕੋਲ ਚੱਲੀਏ
ਮਿਲਿਓ ਜਾਏ ਸਭ ਬਾਤ ਬਖਾਨੀ ਮੋਹ ਪਠਾਇਓ ਸਤਿਗੁਰ
ਮੈਨੂੰ ਏਦਾਂ ਸਤਿਗੁਰਾਂ ਕਿਰਪਾ ਕਰਕੇ ਹੁਕਮ ਕੀਤਾ ਹੈ
ਸੁਣੇ ਅਜੀਤ ਸਿੰਘ ਸੁਪੱਟ ਪ੍ਰਭੂ ਸੁਤ ਮਿਟੇ ਤੁਰਕ ਅਵ ਲੋਕੇ
ਵੇਖਿਆ ਜਦੋਂ ਸਾਹਿਬਜ਼ਾਦੇ ਅਜੀਤ ਸਿੰਘ ਨੇ ਵੀ ਬੜੇ ਤੁਰਕ ਮਿਟੇ ਨੇ ਬਹੁਤ ਜਿਆਦਾ ਜਿਹੜਾ ਤੁਰਕਾਂ ਦਾ ਨਾਸ ਹੋਇਆ ਹੈ
ਪ੍ਰਤੀਖਣ ਮੋਹ ਪਠਾਇਓ ਉਦੈ ਸਿੰਘ ਰਿਪ
ਉਹਨਾਂ ਆਖਿਆ ਸਤਿਗੁਰੂ ਜੇ ਮੇਰੀ ਪ੍ਰਤੀਕਸ਼ਾ ਕਰਦੇ ਨੇ ਤੇ ਭਾਈ ਉਹਦੇ ਸਿੰਘ ਨੂੰ ਵੀ ਕੱਲਿਆ ਜਿਨ੍ਹਾਂ ਨੇ ਦੁਸ਼ਮਣਾਂ ਨੂੰ ਰੋਕਿਆ ਹੈ
ਗਮਨ ਕਰ ਸਨੈ ਸਨੈ ਚੱਲ ਲੜਦੇ ਉਹਦੇ ਸਿੰਘ ਜਾਨਾ
ਵੇਖਿਆ ਉਹਨਾਂ ਨੇ ਹੌਲੀ ਹੌਲੀ ਲੜਦੇ ਹੁਣ ਆ ਰਹੇ ਨੇ ਸਤਿਗੁਰਾਂ ਵੱਲ ਭਾਈ ਉਹਦੇ ਸਿੰਘ ਨੂੰ ਲੜਦਿਆਂ ਜਾਣਿਆ ਵੀ ਬੜੀ ਲੜਾਈ ਹੋ ਰਹੀ ਹੈ
ਆਗੈ ਸਤਿਗੁਰ ਕੇ ਬਹੀਰ ਸਬਰ ਰਣ ਤੇ ਤ੍ਰਸਤ ਪਿਆਨਾ
ਤੇ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਬਹੀਰ ਆ ਨਾ ਗੁਰਮੁਖ ਪਿਆਰੇ ਅਗਲੇ ਬੰਨੇ ਬਹੀਰ ਤੋਂ ਇੱਥੇ ਭਾਵ ਹੈ ਜਿਹੜਾ ਸਤਿਗੁਰਾਂ ਦਾ ਪਰਿਵਾਰ ਹੈ ਲੋਕ ਨੇ ਹੋਰ ਹੁਣ ਬੱਚੇ ਨੇ ਬੁੱਢੇ ਨੇ ਕਈ ਲੋਕ ਆਨੰਦਪੁਰ ਵਿੱਚ ਵੀ ਰਹਿੰਦੇ ਨੇ ਉਹ ਅੱਗੇ ਅੱਗੇ ਸਤਿਗੁਰਾਂ ਦੇ ਅਗਲੇ ਪਾਸੇ ਜਿਹੜੇ ਸਤਿਗੁਰਾਂ ਤੋਂ ਅੱਗੇ ਜਾ ਰਹੇ ਹਨ
ਸਨੇ ਸਨੇ ਤਨ ਰਕਸ਼ਕ ਹੋਵੇ ਕਰ ਮਾਰਗ ਸ੍ਰੀ ਪ੍ਰਭ ਚਾਲੇ
ਮਹਾਰਾਜ ਉਹਨਾਂ ਦੇ ਰਕਸ਼ਕ ਬਣ ਕੇ ਉਹਨਾਂ ਦੀ ਰੱਖਿਆ ਕਰਨ ਵਾਸਤੇ ਪਿੱਛੇ ਜਾ ਰਹੇ ਹਨ
ਉੱਪਰ ਲਗ ਨਿਰਵਾਹ ਕਰੇ ਸਭ ਪਿੱਛੇ ਜੰਗ ਬਿਸਾਲੇ
ਲੋਪੜ ਦੇ ਲਾਗੇ ਗੁਰਮੁਖ ਪਿਆਰਿਓ ਉਹ ਜਿਹੜੇ ਪਰਿਵਾਰ ਨੇ ਨਾ ਲੋਕ ਨੇ ਤੇ ਉੱਥੇ ਜਾ ਕੇ ਸਾਰੇ ਖਲੋਤੇ ਜਿੱਥਾਂ ਗੁਰਬਿਲਾਸ ਪਾਤਸ਼ਾਹੀ ਦਸਵੀਂ ਚ ਲਿਖਿਆ ਨਾ ਵੀ ਸਤਿਗੁਰਾਂ ਨੇ ਅੱਠ ਪਾਸੇ ਅੱਠ ਜਥੇ ਬਣਾ ਕੇ ਤੇ ਅੱਠਾਂ ਪਾਸਿਆਂ ਵੱਲ ਜਿਹੜਾ ਪਰਿਵਾਰ ਨੂੰ ਤੋਰਿਆ ਇੱਕ ਦੋ ਪਾਸੇ ਬਾਕੀ ਸਿੱਖ ਸਨ ਹੋਰ ਵੀ ਲੋਕ ਸਨ ਕਿਸੇ ਨੂੰ ਕਿਸੇ ਰਾਜੇ ਕੋ ਭੇਜਿਆ ਕਿਸੇ ਨੂੰ ਕਿਸੇ ਸਿੱਖ ਦਾ ਘਰ ਸੀ ਜਾਂ ਰੋਪੜ ਵਿੱਚ ਜਾਂ ਦਿੱਲੀ ਵਿੱਚ ਏਦਾਂ ਸਤਿਗੁਰੂ ਮਹਾਰਾਜ ਨੇ ਵੰਡ ਕੀਤੀ ਵੀ ਜਿਹੜੇ ਇਹ ਤੁਰਕ ਨੇ ਜਾਂ ਪਹਾੜੀਏ ਨੇ ਕਿਹੜੇ ਕਿਹੜੇ ਪਾਸੇ ਇੱਕੇ ਦਮ ਨੀ ਨਾ ਖੋਜ ਹੋ ਸਕਦੀ ਜੇ ਇੱਕ ਖੁਰਾ ਖੋਜਣਗੇ ਤੇ ਦੂਜੇ ਪਾਸੇ ਜਾਣਗੇ ਤਾਂ ਭਰਮ ਵਿੱਚ ਪੈ ਜਾਣਗੇ ਵੀ ਗਏ ਕਿੱਧਰ ਨੂੰ ਤੇ ਸਤਿਗੁਰੂ ਮਹਾਰਾਜ ਜੀ ਦਾ ਏਦਾਂ ਇਕੱਲਿਆਂ ਇਸ ਪਾਸੇ ਲੰਘਣਾ ਇਹ ਵੀ ਇੱਕ ਕਾਰਨ ਹੈ ਦੂਜੇ ਸਾਰਿਆਂ ਨੂੰ ਸੁਰੱਖਿਅਤ ਕਰਨ ਦਾ ਵੀ ਇਹ ਜਿਹੜੇ ਲੋਕ ਨੇ ਮੇਰੇ ਪਿੱਛੇ ਆਉਣਗੇ ਤੇ ਬਾਕੀਆਂ ਦਾ ਖਹਿੜਾ ਛੱਡ ਦੇਣਗੇ ਇਸ ਕਰਕੇ ਉਹ ਸਾਰੇ ਆਪੋ ਆਪਣੀ ਜਗ੍ਹਾ ਤੇ ਟਿਕਾਣੇ ਪਹੁੰਚ ਜਾਣਗੇ ਸੁਰੱਖਿਅਤ ਹੋ ਜਾਣਗੇ ਉਹ ਜਿਹੜੇ ਨੇ ਆਪੋ ਆਪਣੇ ਆਰਾਮ ਦੇ ਨਾਲ ਟਿਕਾਣਿਆਂ ਤੇ ਸੁਰੱਖਿਅਤ ਜਾਣਗੇ। ਗੁਰਮੁਖ ਪਿਆਰਿਓ ਹੁਣ ਅੱਗੇ ਰੋਪੜ ਤੱਕ, ਕਿਉਂਕਿ ਰੋਪੜ ਨੂੰ ਹੀ ਸਤਿਗੁਰਾਂ ਨੇ ਇੱਧਰ ਨੂੰ ਆਉਣਾ ਸੀ ਆਨੰਦਪੁਰ ਤੋਂ ਇਸ ਪਾਸੇ ਨੂੰ ਥੱਲੇ ਨੂੰ। ਹੁਣ ਉੱਥੋਂ ਅਗਲਾ ਬਹੀਰ ਜਿਹੜਾ ਆਇਆ, ਸਤਿਗੁਰੂ ਜੀ ਵੀ ਜਿਹਦੇ ਵਿੱਚ ਉਹ ਸਾਰਾ ਪਰਿਵਾਰ ਹੈ ਉਹਨਾਂ ਦੀ ਰੱਖਿਆ ਕਰਦੇ ਨਾਲ ਜਾ ਰਹੇ ਹਨ।
ਸਿੰਘ ਪੰਚ ਸਹਿ ਸੰਗ ਹੁਤੇ ਪਟ ਗੜ ਕੋ ਜਬ ਤਜੇ ਆਏ।
ਭਾਈ ਸੰਤੋਖ ਸਿੰਘ ਕਹਿੰਦੇ ਨੇ ਵੀ ਜਦੋਂ ਕਿਲਾ ਛੱਡਿਆ ਮਹਾਰਾਜ ਨੇ ਤੇ 500 ਸਿੱਖ ਸਤਿਗੁਰਾਂ ਦੇ ਨਾਲ, 500 ਸਿੱਖ ਗਰੀਬ ਨਵਾਜ ਪਾਤਸ਼ਾਹ ਨੇ ਨਾਲ ਲਿਆ ਹੈ।
ਏਤਿਕ ਉਦੈ ਸਿੰਘ ਕੋ ਸੰਗੀ ਲਰਤ ਜੰਗ ਮੈਂ ਜਾਏ।
ਕਈ ਤੇ 500 ਦੇ ਵਿੱਚੋਂ ਹੀ ਭਾਈ ਉਦੈ ਸਿੰਘ ਦੇ ਨਾਲ ਉੱਥੇ ਲੜਨ ਵਾਸਤੇ ਜਿੱਥੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਲੜਦੇ ਪਏ ਸਨ, ਤੇ ਸਤਿਗੁਰਾਂ ਹੁਕਮ ਕੀਤਾ ਜਦੋਂ ਭਾਈ ਉਦੈ ਸਿੰਘ ਨੂੰ, ਕਈ ਸਿੰਘ ਤੇ ਉਹਨਾਂ ਦੇ ਨਾਲ ਜਿੰਨੇ ਕੁ ਉਹਨਾਂ ਨੇ ਲੈ ਉਸ ਗਿਣਤੀ ਦੇ ਹਿਸਾਬ ਨਾਲ ਜਿੰਨੇ ਚਾਹੀਦੇ ਸੀ, ਭਾਈ ਉਦੈ ਸਿੰਘ ਦੇ ਨਾਲ ਕੁਝ ਉੱਥੇ ਲੜਦੇ ਪਏ ਹਨ।
ਏਤਿਕ ਗੁਰ ਸੁਤ ਕੇ ਹੋਏ ਸੰਗੀ ਜਵਾਲਾ ਬਮਨੀ ਸ਼ੋਰ।
ਕਹਿੰਦੇ ਵੇਖੋ ਏਦਾਂ ਜਵਾਲਾ ਬਮਨੀ ਤੋਂ ਪਾਵੇ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਨੇ, ਤੋੜੇ ਫੇਰ ਦਾਗਦੇ ਨੇ, ਬਰੂਦ ਭਰਦੇ ਨੇ, ਗੋਲੀਆਂ ਚੱਲਦੀਆਂ ਪਈਆਂ ਹਨ।
ਔਰ ਸਕਲ ਕਲਗੀ ਧਰ ਕੇ ਟਿਕ ਮਿਲੇ ਸ਼ਤਰੂ ਹੱਥ ਮੋਰ।
ਏਦਾਂ ਕਈ ਸਤਿਗੁਰਾਂ ਦੇ ਕੋਲ ਨੇ ਗਰੀਬ ਨਵਾਜ ਦੇ, ਜੇ ਕੋਈ ਸ਼ਤਰੂ ਉੱਥੇ ਪਹੁੰਚ ਜਾਂਦਾ ਸਤਿਗੁਰਾਂ ਦੇ ਪਾਸ, ਉਧਰੋਂ ਕੋਈ ਟੋਲੀ ਸ਼ਤਰੂਆਂ ਦੀ ਆਉਂਦੀ ਹੈ, ਉਹ ਜਿਹੜੇ ਸਿੰਘ ਸਤਿਗੁਰਾਂ ਕੋਲ ਖਲੋਤੇ ਨੇ ਉਹ ਦੁਸ਼ਮਣਾਂ ਨੂੰ ਉੱਥੋਂ ਮਾਰਦੇ ਨੇ, ਮੋੜਦੇ ਨੇ, ਮਕਾਉਂਦੇ ਪਏ ਹਨ।
ਸੁਣਾ ਉਦੈ ਸਿੰਘ ਸੋ ਰਣ ਭਾਜੇ ਮਟੂਕੇ ਤੁਰਕ ਪਹਾਰੀ।
ਕਹਿੰਦੇ ਏਦਾਂ ਗਰੀਬ ਨਵਾਜ ਪਾਤਸ਼ਾਹ ਜੀ ਦੇ ਨਾਲ ਜਿਹੜੇ ਸਿੰਘ ਸਨ ਨਾ ਗੁਰਮੁਖ ਪਿਆਰਿਓ, ਲੜਦੇ ਪਏ ਨੇ, ਲੜਦੇ ਪਏ ਨੇ, ਜੇ ਕਿਤੇ ਫੱਟ ਵੀ ਲੱਗਦਾ, ਪਰ ਗੁਰਮੁਖ ਪਿਆਰਿਓ ਪਿੱਛੋਂ ਵੇਖੋ ਜਿਹੜੇ ਪਹਾੜੀ ਰਾਜੇ ਤੇ ਉਹਨਾਂ ਦੀ ਸੈਨਾ ਜੋ ਹੈ।
ਜਾਣਿਓ ਗੁਰੂ ਇਹਾਂ ਰਣ ਘਾਲਤ ਪਕੜ ਕੇ ਦੌ ਲਿਓ ਮਾਰੀ।
ਪਹਾੜੀਆਂ ਨੇ ਸੋਚਿਆ ਜਿੱਥੇ ਭਾਈ ਉਦੈ ਸਿੰਘ ਲੜਦੇ ਪਏ ਸਨ, ਪੀ ਇਹ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਭੁਲੇਖਾ ਪਿਆ, ਰਾਤ ਨੂੰ ਹਨੇਰਾ ਸੀ ਨਾ, ਰਾਤ ਨੂੰ ਉਹਨਾਂ ਸੋਚਿਆ ਪੀ ਇਹ ਜਿਹੜਾ ਬੰਦਾ ਇੰਨੇ ਜੋਸ਼ ਨਾਲ ਐਡੇ ਤਿੱਖੇ ਜੋ ਇਹਦੇ ਤੀਰ ਨੇ, ਜਿਹਨੇ ਇੱਕ ਇੰਚ ਵੀ ਜ਼ਮੀਨ ਨਹੀਂ ਛੱਡੀ, ਇੰਨੀ ਬਹਾਦਰੀ ਦੇ ਨਾਲ, ਇੰਨੀ ਫੁਰਤੀ ਦੇ ਨਾਲ, ਜਿਹਦੇ ਇੱਦਾਂ ਦੇ ਤੀਰ ਬਾਣ ਨੇ ਨਾ, ਉਹ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਹੋਰ ਕਿਸੇ ਦੇ ਨਹੀਂ, ਜਿਹਨੇ ਇੱਦਾਂ ਦਾ ਜੰਗ ਮਚਾਇਆ ਹੋਇਆ। ਭਾਈ ਉਦੈ ਸਿੰਘ ਵੀ ਬੜੇ ਬਹਾਦਰ ਸਨ। ਉਹਨਾਂ ਪਹਾੜੀਆਂ ਨੇ ਸੋਚਿਆ ਵੀ ਇਹ ਗੁਰੂ ਗੋਬਿੰਦ ਸਿੰਘ ਹੈ ਜਿਹੜਾ ਇੱਥੇ ਲੜਦੇ ਪਏ ਨੇ। ਉਹ ਹੋਰ ਵੀ ਜਿਹੜੇ ਪਹਾੜੀ ਸਨ ਪਿੱਛੋਂ ਆਏ, ਉਹ ਭਾਈ ਉਦੈ ਸਿੰਘ ਦੇ ਦੁਆਲੇ ਉੱਥੇ ਉਹਨਾਂ ਨੇ ਜੰਗ ਮਚਾਇਆ, ਉੱਥੇ ਕੀ ਜਾ ਕੇ ਉਹਨਾਂ ਨੂੰ ਚਾਰ ਚਫੇਰਿਓ ਘੇਰਾ ਪਾਇਆ। ਹੋਰ ਜ਼ਿਆਦੇ ਸੰਘਣੇ ਆਉਂਦੇ ਜਾਂਦੇ ਨੇ, ਕੁਝ ਮਰਦੇ ਨੇ ਪਿੱਛੇ ਹੋ ਜਾਂਦੇ, ਜੀਵ ਤੇ ਅੱਗੇ ਆਉਂਦੇ ਜਾਂਦੇ ਹਨ।
ਆਇਓ ਜੋਰ ਅਣਗਿਣਤ ਚਮੂ ਤਬ ਉਮੜੇ ਓਰੜ ਆਈ।
ਏਦਾਂ ਕਹਿੰਦੇ ਓਰੜ ਬਹੁਤ ਚੜ ਕੇ ਜਿਹੜੀ ਚਮੂ ਹੈ ਨਾ ਫੌਜ, ਉਹ ਆਈ ਹੈ ਜਿੰਨੀ ਪਿੱਛੋਂ ਜਿਵੇਂ ਕਿਤੇ ਦਰਿਆ ਟੁੱਟ ਜਾਂਦਾ ਤੇ ਪਾਣੀ ਆਉਂਦਾ ਹਟਦਾ, ਏਦਾਂ ਬਹੁਤ ਗਿਣਤੀ ਵਿੱਚ ਜਿਹੜੀ ਫੌਜ ਤੁਰੀ ਆਉਂਦੀ ਹੈ।
ਸੁਖੈ ਪਲੀਤੈ ਛੁਟੈ ਹੋ ਗੁਲ ਕਾਗਰੈ ਵੀਰ ਸਮਦਾਈ।
ਪਲੀਤੇ ਧੁਖਦੇ ਨੇ, ਗੋਲੀਆਂ ਛੁੱਟਦੀਆਂ ਨੇ, ਜਦੋਂ ਜਾ ਕੇ ਵੱਜਦੀਆਂ ਤੇ ਵੀਰ ਧਰਤੀ ਤੇ ਡਿੱਗਦੇ ਜਾਂਦੇ ਹਨ।
ਰੁਪਿਓ ਉਦੈ ਸਿੰਘ ਤਜਤ ਨਥ ਹਲਕੋ ਹਤੈ ਤੀਰ ਕਰ ਕ੍ਰੋਧਾ।
ਭਾਈ ਉਦੈ ਸਿੰਘ ਉੱਥੇ ਖਲੋਤਾ ਹੋਇਆ, ਉਹਨੇ ਕਹਿੰਦੇ ਇੱਕ ਇੰਚ ਵੀ ਜ਼ਮੀਨ ਨਹੀਂ ਛੱਡੀ, ਡਟਿਆ ਹੋਇਆ ਆਪਣੇ ਪੈਰਾਂ ਦੇ ਉੱਤੇ, ਕ੍ਰੋਧ ਦੇ ਵਿੱਚ ਆਣ ਕੇ ਤੀਰ ਛੱਡਦਾ ਹੈ, ਕ੍ਰੋਧ ਵਿੱਚ ਆਣ ਕੇ ਬਾਣ ਚਲਾਉਂਦਾ ਹੈ।
ਲਲਕਾਰਤ ਮਾਰੋ ਰਿਪ ਗਣ ਕੋ ਇਮ ਕਹਿਆ ਗਾ ਰੋਧਾ।
ਆਪਣੇ ਨਾਲਦਿਆਂ ਨੂੰ ਲਲਕਾਰਦਾ, ਮਾਰੋ ਇਹਨਾਂ ਦੁਸ਼ਮਣਾਂ ਨੂੰ, ਮਾਰੋ ਇਹਨਾਂ ਵੈਰੀਆਂ ਨੂੰ, ਅੱਜ ਤੁਰਕ ਬਚ ਕੇ ਨਾ ਜਾਣ। ਨਾਲੇ ਆਪਣੇ ਵੈਰੀਆਂ, ਆਪਣੇ ਸੱਜਣਾਂ ਦਾ, ਆਪਣੇ ਨਾਲ ਦੇ ਸਾਥੀਆਂ ਦਾ ਹੌਸਲਾ ਬਣਾਇਆ, ਸਾਰੇ ਜਾਣੇ ਲੜਦੇ ਨੇ ਤੇ ਭਾਈ ਲਲਕਾਰ ਕੇ ਤੀਰ ਚਲਾਉਂਦਾ ਪਿਆ ਹੈ।
ਤਮ ਮੈਂ ਗਿਰੈ ਤੁਰਕ ਗਿਰਵਾਸੀ ਘਾਲੈ ਹੇਲ ਬਿਸਾਲੇ।
ਹਨੇਰੇ ਦੇ ਵਿੱਚ ਤੁਰਕ ਵੀ ਡਿੱਗਦੇ ਨੇ, ਗਿਰ ਤੋਂ ਭਾਵ ਪਹਾੜ, ਪਹਾੜ ਵਾਸੀ ਵੀ ਡਿੱਗਦੇ ਨੇ, ਪਰ ਫੇਰ ਵੀ ਉਹ ਹੱਲਾ ਜਿਹੜਾ ਕਰੀ ਜਾਂਦੇ ਹਨ।
ਬਹੁਤ ਅਲਪ ਕੁਛ ਲਖੈ ਨਾ ਜਾਹੀ ਭਾ ਸੰਗਰਾਮ ਕਰਾਲੇ।
ਪਹਿਲੇ ਥੋੜੇ ਜੇ ਜਾਣੇ ਨੇ ਸਿੱਖ, ਥੋੜੇ ਜੇ ਨੇ, ਪਰ ਜੰਗ ਬੜਾ ਕਰਾਰਾ ਮਚਿਆ, ਬਹੁਤ ਭਿਆਨਕ ਦਾਰਨ ਜਿਹੜੀ ਉਹ ਲੜਾਈ ਜਿਹੜੀ ਹੁੰਦੀ ਪਈ ਹੈ।
ਹਰ ਹਰ ਹਸਤ ਜੋਗਣੀ ਨਾਚੈ ਭੂਤ ਪ੍ਰੇਤ ਬੈ ਤਾਲਾ।
ਜਿੱਥੇ ਜੰਗ ਦਾ ਮਾਹੌਲ ਹੈ, ਤੇ ਭਾਈ ਜੀ ਨੇ ਉੱਥੇ ਹੀ ਗੁਰਮੁਖ ਪਿਆਰਿਓ ਦਸਮ ਗ੍ਰੰਥ ਵੀ ਪੜ੍ਹੋ, ਉਹਦੇ ਚ ਵੀ ਸਤਿਗੁਰ ਇਹ ਬਚਨ ਕਰਦੇ ਨੇ। ਜਿੱਥੇ ਵੀ ਕਿਤੇ ਲੜਾਈ ਹੋਈ ਮਹਾਭਾਰਤ ਦੀ ਜਾਂ ਰਾਵਣ ਨਾਲ ਭਗਵਾਨ ਰਾਮ ਚੰਦਰ ਦੀ, ਇਹ ਪੁਰਾਤਨ ਗ੍ਰੰਥਾਂ ਵਿੱਚੋਂ ਇਹ ਬਿੰਬ ਲੈ ਨੇ। ਕਹਿੰਦੇ ਫਿਰ ਜੋਗਣੀਆਂ ਜਿਹੜੀਆਂ ਖੂਨ ਪੀਣ ਵਾਲੀਆਂ, ਮਾਸ ਖਾਣ ਵਾਲੇ ਜਿਹੜੇ ਜਾਨਵਰ ਉਹ ਤਾਂ ਆਉਂਦੇ ਹੀ ਨੇ, ਪਰ ਜੋਗਣੀਆਂ ਆਈਆਂ ਰਾਤ ਦੇ ਹਨੇਰੇ ਵਿੱਚ ਹੀ ਲਹੂ ਪੀਣ ਵਾਲੀਆਂ, ਭੂਤ ਪ੍ਰੇਤ ਜਿਹੜੇ ਸੀ। ਜਦੋਂ ਏਦਾਂ ਦਾ ਕਰਾਲ ਗੁਰਮੁਖ ਪਿਆਰਿਓ ਜੰਗ ਮੱਚਿਆ, ਕਟਾ ਵੱਢ ਹੋਈ, ਲਾਸ਼ਾਂ ਦੇ ਢੇਰ ਲੱਗੇ, ਖੂਨ ਦੀਆਂ ਹੀ ਜਿਵੇਂ ਨਦੀਆਂ ਵਗੀਆਂ, ਤੇ ਬਹੁਤ ਭਿਆੰਕਰ ਭਿਆਨਕ ਮੰਜ਼ਰ ਬਣ ਗਿਆ। ਭੂਤ ਪ੍ਰੇਤ ਬੈਤਾਲ ਆ ਕੇ ਉਹਨਾਂ ਵੀ ਆਪਣਾ ਮਜਮਾ ਲਾਇਆ ਹੈ।
ਸੰਭੁਕ ਬਿੰਦ ਪੁਕਾਰੈ ਦਾਰੁਣ ਆਮਿਖ ਭਖੈ ਬਿਸਾਲਾ।
ਲੁਕੇ ਹੋਏ ਜੰਗਲਾਂ ਚੋਂ ਗਿੱਦੜ ਵੀ ਨਿਕਲ ਆਏ ਜਦੋਂ ਉਹਨਾਂ ਨੂੰ ਲਹੂ ਦੀ ਵਾਸ਼ਨਾ ਆਈ, ਤੇ ਗਿੱਦੜ ਵੀ ਆਣ ਕੇ ਹੁਣ ਜਿਨ੍ਹਾਂ ਦੇ ਹੱਥ ਪੈਰ ਵੱਡੇ ਟੁੱਕੇ ਪਏ ਨੇ ਉਹ ਵੀ ਆਣ ਕੇ ਹਨੇਰੇ ਵਿੱਚ ਹੀ ਜਾਨਵਰਾਂ ਨੂੰ ਸਗੋਂ ਜ਼ਿਆਦਾ ਦਿਸਦਾ ਰਾਤ ਨੂੰ, ਉਹ ਵੀ ਖਾ ਖਾ ਕੇ ਮਾਸ ਤੇ ਪੁਕਾਰਦੇ ਪਏ ਹਨ।
ਤਮ ਮੈਂ ਜਿਮ ਜੀਂਗਣ ਚਮਕੰਤੈ ਤੁਖੈ ਪਲੀਤੇ ਪੁੰਜਾ।
ਏਦਾਂ ਰਾਤ ਨੂੰ ਦੂਰੋਂ ਹੀ ਗੁਰਮੁਖ ਪਿਆਰਿਓ ਜਦੋਂ ਪਲੀਤਾ ਧੁਖਦਾ, ਏਦਾਂ ਰਾਤ ਨੂੰ ਪਤਾ ਲੱਗਦਾ ਜਦੋਂ ਕਿਤੇ ਰਾਤ ਨੂੰ ਜਦੋਂ ਪਲੀਤਾ ਧੁਖਿਆ ਹਨੇਰੇ ਚ ਦਿਸਦਾ ਜਿਵੇਂ ਕਿਤੇ ਜੁਗਨੂੰ ਟਿਮਟਮਾਉਂਦਾ, ਤੇ ਉਦੋਂ ਹੀ ਨਜ਼ਰ ਆਉਂਦਾ ਵੀ ਇੱਥੇ ਕੋਈ ਬੰਦਾ ਖਲੋਤਾ, ਤੇ ਦੂਰੋਂ ਜਿੰਨੇ ਵੀ ਲੋਕ ਬੰਦੂਕਾਂ ਜਿੰਨਾ ਪਕੜੀਆਂ ਉਥੋਂ ਇਹ ਚੰਗਿਆੜੇ ਨਿਕਲਦੇ ਨੇ, ਬਰੂਦ ਬਲਨ ਤੇ ਨਜ਼ਰੀ ਆਉਂਦੇ ਹਨ।
ਪਰ ਸ਼ਬਦ ਧਾਨ ਬੋਲੈ ਜਿਮ ਪਹਾੜ ਬਿਖੈ ਕਿਨ ਪੁੰਜਾ।
ਏਦਾਂ ਲੱਗਦੀ ਗੋਲੀਆਂ ਚੱਲਣ ਦੀ ਆਵਾਜ਼ ਜਿਵੇਂ ਕਿਤੇ ਮਕਈ ਕੜਾਈ ਚ ਭੁਜਦੀ ਪਈ ਹੋਵੇ।
ਗਿਰੈ ਸਿੰਘ ਸਨ ਮੁਖ ਹੱਥ ਛਤਰੁਣ ਬਰੈ ਬਰੰਗਣ ਆਈ।
ਕਹਿੰਦੇ ਸਿੰਘ ਵੀ ਦੁਸ਼ਮਣਾਂ ਨੂੰ ਮਾਰ ਕੇ ਇਕੱਠੀਆਂ ਹੀ ਜਦੋਂ ਗੋਲੀਆਂ ਆਉਂਦੀਆਂ ਸਿੰਘਾਂ ਦੇ ਵੀ ਵੱਜਦੀਆਂ, ਉਹ ਵੀ ਡਿੱਗ ਪੈਂਦੇ ਨੇ, ਸ਼ਹੀਦ ਹੁੰਦੇ ਨੇ। ਉਹਨਾਂ ਨੂੰ ਵੀ ਆਣ ਕੇ ਆਕਾਸ਼ ਵਿੱਚੋਂ ਵਿਮਾਨ ਪਰੀਆਂ ਵਰ ਲੈਂਦੀਆਂ ਹਨ।
ਲੋਥ ਪੋਥ ਨਾ ਹੋਤ ਜਹਾਂ ਕੈ ਅਟਕ ਪੈਰ ਗਿਰ ਜਾਈ।
ਏਦਾਂ ਕਹਿੰਦੇ ਜੰਗ ਦਾ ਮੰਜ਼ਰ ਹੈ, ਲੋਥਾਂ ਦੀਆਂ ਢੇਰੀਆਂ ਲੱਗੀਆਂ, ਕਿਸੇ ਨੂੰ ਪਤਾ ਨੀ ਲੱਗਦਾ ਵੀ ਪੈਰ ਕਿੱਥੇ ਰੱਖਣਾ। ਜਦੋਂ ਪੈਰ ਅਗਾਂਹ ਪੁੱਟਣ ਲੱਗਦੇ ਨੇ ਉਹ ਲਾਸ਼ ਦੇ ਨਾਲ ਹੀ ਡਿੱਗ ਕੇ ਅੜਕੇ ਤੇ ਡਿੱਗ ਪੈਂਦੇ ਹਨ।
ਇਸ ਉੱਪਰ ਤੀਜਾ ਗਿਰ ਪਰ ਹੈ ਦਰੜੇ ਆਪਸ ਮਾਹੀ।
ਏਦਾਂ ਜਦੋਂ ਇੱਕ ਲਾਸ਼ ਨਾਲ ਡਿੱਗ ਕੇ ਅੜ ਕੇ ਡਿੱਗ ਪੈਂਦਾ ਤੇ ਤੀਜਾ ਵੀ ਆਣ ਕੇ ਉਹਦੇ ਤੇ ਹੀ ਡਿੱਗ ਪੈਂਦਾ, ਆਪਸ ਵਿੱਚ ਹੀ ਪਿੱਛੋਂ ਕੋਈ ਘੋੜੇ ਆ ਜਾਂਦੇ ਨੇ, ਆਪਸ ਵਿੱਚ ਹੀ ਬੜੀ ਦਰੜ ਕੇ ਜਿਹੜੀ ਸੈਨਾ ਮਰੀ ਜਾਂਦੀ ਹੈ।
ਪਰੇ ਘਰਾਂ ਹੈ ਉਠ ਹੰਕਾਰਾ ਹਾਏ ਹਾਏ ਬਹੁ ਪ੍ਰਾਹੀ।
ਪਰੇ ਹੋਏ ਨੇ ਜਿਹੜੇ ਅੱਧੇ ਵੱਡੇ ਨੇ, ਮਰੇ ਨਹੀਂ ਆ, ਲਹੂ ਵਗਦਾ ਵਾ, ਹਾਏ ਹਾਏ ਦੀਆਂ ਆਵਾਜ਼ਾਂ ਆਉਂਦੀਆਂ ਨੇ, ਘਰਾਉਂਦੇ ਪਏ ਨੇ। ਐਸਾ ਕਹਿੰਦੇ ਕੋਈ ਵੀ ਹੁਣ ਰਾਤ ਨੂੰ ਕੌਣ ਕਿਸੇ ਨੂੰ ਉਠਾਉਂਦਾ, ਫੱਟੜ ਜਿਹੜੇ ਹਾਏ ਹਾਏ ਕਰਦੇ ਪਏ ਹਨ।
ਬਿਨ ਮਾਰੇ ਸ਼ਤਰੂ ਗਣ ਮਰ ਗਏ ਗਿਰੇ ਠੋਕਰਾਂ ਖਾ ਕੇ।
ਭਾਈ ਜੀ ਕਹਿੰਦੇ ਆ ਕਈਆਂ ਨੂੰ ਤੇ ਸਿੰਘਾਂ ਮਾਰ ਦਿੱਤਾ ਤੇ ਕਈ ਜਿਹੜੇ ਸੀ ਬਿਨਾ ਮਾਰਿਆਂ ਹੀ ਏਦਾਂ ਠੋਕਰਾਂ ਖਾ ਕੇ ਆਪਸ ਵਿੱਚ ਹੀ ਥੱਲੇ ਜਿਹੜੇ ਸੀ ਦਰੜੇ ਗਏ ਘੋੜਿਆਂ ਦੇ ਪੈਰਾਂ ਵਿੱਚ। ਸੈਨਾ ਹੀ ਇੰਨੀ ਜ਼ਿਆਦੀ, ਜਿਹੜਾ ਇੱਕ ਵਾਰ ਡਿੱਗ ਪੈਂਦਾ ਉਹਦੇ ਕੋ ਉੱਠਿਆ ਨਹੀਂ ਜਾਂਦਾ, ਪੈਰਾਂ ਨਾਲ ਹੀ ਮਰ ਜਾਂਦਾ, ਥੱਲੇ ਆ ਕੇ ਹੀ ਮਰ ਜਾਂਦਾ। ਏਦਾਂ ਬਹੁਤ ਸਾਰੀ ਸੈਨਾ ਪਹਾੜੀਆਂ ਦੀ ਤੁਰਕਾਂ ਦੀ ਆਪੇ ਮਰ ਗਈ ਹੈ।
ਇਹ ਦਸਤਿਆਰ ਖਾਨ ਵਜੀਦਾ ਬੋਲੇ ਉਚਰ ਸਹਿ ਕੇ।
ਲਾਗੇ ਖਲੋਤੇ ਨੇ ਪਿੱਛੇ ਜ਼ਬਰਦਸਤ ਖਾਂ, ਜਿਹੜਾ ਲਾਹੌਰ ਦਾ ਸੂਬਾ ਤੇ ਇਥੋਂ ਦਾ ਸਰਹੰਦ ਦਾ ਸੂਬਾ ਵਜ਼ੀਰ ਖਾਂ। ਜਦੋਂ ਉਹਨਾਂ ਵੇਖਿਆ ਵੀ ਸਾਡੇ ਬੰਦੇ ਉੱਥੇ ਕੀ ਖਲੋਤੇ ਨੇ, ਮਰ ਜਾਂਦੇ ਆ, ਫੇਰ ਗਾਂ ਪੈਰ ਪੁੱਟਦੇ ਨੇ, ਪਹਿਲੇ ਮਰਦੇ, ਉਹਨਾਂ ਨੂੰ ਗੁੱਸਾ ਬੜਾ ਆਇਆ। ਬੜੇ ਕ੍ਰੋਧ ਵਿੱਚ ਆਣ ਕੇ ਉਹ ਆਪਣੇ ਬੰਦਿਆਂ ਨੂੰ ਬੋਲਦੇ ਹਨ,
ਭਇਓ ਤੁਮ ਕਿਉਂ ਬਲ ਹਾਰਿਓ ਅਲਪ ਸਿੰਘ ਨਹਿ ਮਾਰੇ।
ਉਹ ਕਹਿੰਦਾ ਉਹ ਕੀ ਹੋ ਗਿਆ, ਆਖਣ ਲੱਗੇ ਤੁਹਾਡੀ ਕੀ ਹੋ ਗਿਆ ਤਾਕਤ ਨੂੰ, ਕਿਉਂ ਤੁਸੀਂ ਬਲ ਆਪਣਾ ਹਾਰ ਦਿੱਤਾ, ਅਲਪ ਸਿੰਘ ਨੇ, ਥੋੜੇ ਸਿੰਘ ਨੇ, ਕਿਉਂ ਤੁਹਾਡੇ ਕੋ ਮਰਦੇ ਨਹੀਂ, ਕਿਉਂ ਤੁਸੀਂ ਉਹਨਾਂ ਨੂੰ ਮਕਾਉਂਦੇ ਨਹੀਂ ਹੋ।
ਪਕੜੋ ਗੁਰ ਕੋ ਨਹਿ ਤਾਂ ਮਾਰਦੇ ਹੋ ਲੱਖੋਂ ਤੁਮ ਬਲ ਹਾਰੇ।
ਜਾਂ ਤੇ ਗੁਰੂ ਨੂੰ ਫੜ ਲੋ, ਅੱਜ ਗੁਰੂ ਗੋਬਿੰਦ ਸਿੰਘ ਨੂੰ, ਤੇ ਜਾਂ ਫਿਰ ਇਸ ਜੰਗ ਵਿੱਚ ਅੱਜ ਮਾਰ ਦੋ। ਉਹ ਲੱਖਾਂ ਦੀ ਗਿਣਤੀ ਤੁਹਾਡੀ, ਲੱਖਾਂ ਦੀ ਗਿਣਤੀ ਵਿੱਚ ਤੁਸੀਂ ਇਕੱਠੇ ਹੋ ਕੇ ਅੱਜ ਆਏ ਹੋ।
ਜਥੇਦਾਰ ਜੇ ਨਿਕਟ ਖਰੇਥੇ ਦੇ ਕਰਗਾਰ ਪਠਾਏ,
ਜਿਹੜੇ ਲਾਗੇ ਖਲੋਤੇ ਸੀ ਉਹਨਾਂ ਦੇ ਸੈਨਾਪਤੀ, ਉਹਨਾਂ ਗਾਲਾਂ ਕੱਢ ਕੇ ਬੜੇ ਗੁੱਸੇ ਵਿੱਚ ਘੂਰੀਆਂ ਪਾ ਕੇ ਤਾੜਨਾ ਕਰਕੇ ਉਹਨਾਂ ਨੇ ਅੱਗੇ ਲੜਨ ਵਾਸਤੇ ਭੇਜੇ ਹਨ।
ਜਾਣ ਨਾ ਪਾਵੇ ਗੁਰੂ ਜੰਗ ਕਰ ਪਕੜੋ ਕਹਿ ਕਹਿਤਾਏ।
ਕਹਿੰਦੇ ਅੱਜ ਗੁਰੂ ਗੋਬਿੰਦ ਸਿੰਘ ਜੰਗ ਕਰਕੇ ਜਾਣਾ ਨਹੀਂ ਚਾਹੀਦਾ, ਜਿੱਦਾਂ ਮਰਜ਼ੀ ਪਕੜ ਲਓ ਧਾ ਕੇ ਅੱਗੋਂ ਦੀ ਹੋ ਕੇ ਅੱਜ ਗੁਰੂ ਗੋਬਿੰਦ ਸਿੰਘ ਨੂੰ ਜਾਂ ਕੈਦ ਕਰ ਲਿਓ ਤੇ ਜਾਂ ਤੁਸੀਂ ਮਾਰ ਦੇਵੋ।
ਹਜ਼ਰਤ ਬਖਸ਼ੈ ਬਹੁ ਬਖਸ਼ੀਸ਼ਾਂ ਜੇ ਗੁਰ ਗਹਿਲੇ ਚੱਲੈ।
ਜੇ ਕਿਤੇ ਗੁਰੂ ਗੋਬਿੰਦ ਸਿੰਘ ਨੂੰ ਜਿੰਦਾ ਪਕੜ ਲਿਆ, ਹੱਥਾਂ ਚ ਬੇੜੀਆਂ, ਹੱਥ ਘੜੀਆਂ, ਪੈਰਾਂ ਚ ਬੇੜੀਆਂ ਪਾ ਕੇ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕਰ ਦਿਆਂਗੇ, ਹਜ਼ਰਤ ਸਾਨੂੰ ਇਨਾਮ ਦੇਵੇਗਾ, ਬਖਸ਼ੀਸ਼ਾਂ ਦੇਵੇਗਾ, ਜਿਹੜਾ ਵੀ ਪਕੜੇਗਾ ਉਹਨਾਂ ਨੂੰ ਜਗੀਰਾਂ ਦਿੱਤੀਆਂ ਜਾਣਗੀਆਂ।
ਇਮ ਕਹਿ ਸੁਣ ਕਰਤਾਏ ਪਰ ਖਲ ਤਜੀ ਤੁਫੰਗਨ ਜਾਲੇ।
ਏਦਾਂ ਗੁਰਮੁਖ ਪਿਆਰਿਓ ਜਦੋਂ ਉਹਨੇ ਗੁੱਸੇ ਹੋਏ, ਉਹ ਦੋਵੇਂ ਸੂਬੇ ਬੜੇ ਕ੍ਰੋਧ ਵਿੱਚ, ਉਹਨਾਂ ਆਪਣੇ ਬੰਦਿਆਂ ਨੂੰ ਆਖਿਆ, ਉਹਨਾਂ ਫਿਰ ਸਾਰਿਆਂ ਨੇ ਇਕੱਠਿਆਂ ਹੋ ਕੇ ਇੱਕੋ ਵਾਰ ਜਿੱਧਰੋਂ ਸਿੰਘ ਖਲੋਤੇ ਸਨ ਉਹਨਾਂ ਗੋਲੀਆਂ ਚਲਾਈਆਂ, ਬੰਦੂਕਾਂ ਚਲਾਈਆਂ। ਏਦਾਂ ਜਦੋਂ ਇੱਕੋ ਵਾਰ ਗੋਲੀਆਂ ਚੱਲ ਗਈਆਂ ਹਨ,
ਹਜ਼ਾਰੋਂ ਸੰਘਾਰੇ,
ਹਜ਼ਾਰਾਂ ਹੀ ਜਿਹੜੇ ਨੇ, ਕਈ ਜਿਹੜੇ ਹੁਣ ਮਰਦੇ ਜਾਂਦੇ ਹਨ,
ਮਰੇ ਧੀਰ ਧਾਰੇ,
ਪਰ ਫੇਰ ਵੀ ਸਿੰਘ ਜੋਧੇ ਧੀਰ ਧਾਰ ਕੇ ਖਲੋਤੇ ਹਨ।
ਨਹੀਂ ਸਿੰਘ ਹਾਲੇ,
ਸਿੰਘ ਆਪਣੀ ਜਗ੍ਹਾ ਤੋਂ ਹਿੱਲੇ ਨਹੀਂ, ਉਥੋਂ ਪਿੱਛੇ ਨਹੀਂ ਹੋਏ ਹਨ।
ਬੜੇ ਹੇਲ ਕਾਲੇ,
ਬੜਾ ਜਿਨ੍ਹਾਂ ਨੇ ਹੱਲਾ ਕੀਤਾ, ਬੜੇ ਉਹਨਾਂ ਨੇ ਹੱਲੇ ਕੀਤੇ, ਤੁਰਕਾਂ ਨੇ ਬੜੀ ਵਾਰ ਚੜ ਕੇ ਆਏ ਹਨ।
ਲਗਾਇਆਂ ਗੋਰੀ,
ਪਰ ਗੋਲੀਆਂ ਵੱਜਦੀਆਂ ਨੇ, ਜਦੋਂ ਵੀ ਆਣ ਕੇ ਕੋਈ ਗੋਲੀ ਲੱਗਦੀ ਹੈ,
ਤਨੂ ਦੇ ਤਫੋਰੀ,
ਤੇ ਉਹ ਆ ਕੇ ਤਨ ਫੋੜ ਦਿੰਦੀ ਹੈ,
ਪਹਿਲੇ ਹੱਥ ਵੱਥੈ।
ਤੇ ਏਦਾਂ ਗੁਰਮੁਖ ਪਿਆਰਿਓ, ਜਿਹੜਾ ਜੰਗ ਹੈ ਉਹਦਾ ਨਿਰੂਪਣ, ਉਹਦੀ ਤਸਵੀਰ ਦੱਸਦੇ ਹਨ।
ਮਹਾ ਓਜ ਸੱਥੈ,
ਬੜੇ ਓਜ ਨਾਲ, ਬੜੀ ਤਾਕਤ ਦੇ ਨਾਲ,
ਤੁਫੰਗਾਂ ਡਾਰੀ,
ਤੁਫੰਗਾਂ ਜਦੋਂ ਗੋਲੀਆਂ ਚੱਲੀਆਂ ਹਨ,
ਪਾਨੇ ਨਿਕਾਰੀ,
ਤੇ ਗੋਲੀਆਂ ਚੱਲਦੀਆਂ ਚੱਲਦੀਆਂ ਆਖਰ ਮੁੱਕਣੀਆਂ ਸਨ ਕਿੰਨੀਆਂ ਕੁ ਗੋਲੀਆਂ, ਤੇ ਸਿੰਘਾਂ ਜੋਧਿਆਂ ਕਿਰਪਾਨਾਂ ਕੱਢੀਆਂ ਹਨ।
ਬੁੱਢੇ ਸਿੰਘ ਸੂਰੇ,
ਕਿਰਪਾਨਾਂ ਕੱਢ ਕੇ ਹੁਣ ਹੱਥੋ ਹੱਥੀ ਹੋਏ ਨੇ, ਆਮ ਦੁਸ਼ਮਣਾਂ ਦੇ ਲਾਗੇ ਜਾ ਕੇ ਲੜੇ ਹਨ।
ਬੜੇ ਕ੍ਰੋਧ ਪੂਰੇ,
ਬੜੇ ਕ੍ਰੋਧ ਵਿੱਚ ਆਣ ਕੇ, ਗੁੱਸੇ ਵਿੱਚ ਆਣ ਕੇ,
ਦਗਾ ਦੁਸ਼ਟ ਕੀਨੇ,
ਉਹਨਾਂ ਨੂੰ ਪਤਾ ਇਹਨਾਂ ਦੁਸ਼ਟਾਂ ਨੇ ਦਗਾ ਕੀਤਾ, ਇਹਨਾਂ ਪਹਾੜੀਆਂ ਤੁਰਕਾਂ ਨੇ ਧੋਖਾ ਕੀਤਾ ਹੈ।
ਧਰਮੀ ਸੋ ਚੀਨੇ,
ਜਿਹੜੇ ਧਰਮੀ, ਇਹਨਾਂ ਦਾ ਧਰਮ ਕੋਈ ਨਹੀਂ, ਇਹਨਾਂ ਦਾ ਇਮਾਨ ਕੋਈ ਨਹੀਂ ਹੈ,
ਲੜੇ ਮਾਰ ਕੇਤੇ,
ਕਈ ਜਿਹੜੇ ਨਾ ਉਹ ਲੜਕੇ ਉਹਨਾਂ ਮਾਰ ਦਿੱਤੇ ਹਨ।
ਗਿਰੇ ਸਿੰਘ ਖੇਤੇ,
ਸਿੰਘ ਵੀ ਜਿਹੜੇ ਉਹ ਸ਼ਹੀਦ ਹੁੰਦੇ ਨੇ, ਖੇਤ ਵਿੱਚ ਡਿੱਗਦੇ ਹਨ,
ਰਹੇ ਫੇਰ ਥੋੜੇ,
ਪਰ ਥੋੜੇ ਜੇ ਬਚੇ ਨੇ ਜਿਹੜੇ ਭਾਈ ਉਹਦੇ ਸਿੰਘ ਨਾਲ ਹਨ,
ਪਰਿਓ ਖੇਤ ਘੇਰੇ,
ਐਦਾਂ ਚਾਰ ਚਫੇਰਿਓ ਘੇਰਾ ਪਿਆ ਹੋਇਆ ਏ, ਸਿੰਘ ਵਿੱਚ ਵਿਚਕਾਰ ਲੜਦੇ ਪਏ ਹਨ।
ਉਹਦੇ ਸਿੰਘ ਕ੍ਰੋਧਾ,
ਭਾਈ ਉਹਦੇ ਸਿੰਘ ਨੂੰ ਉਹਨਾਂ ਸਮਝਿਆ ਵੀ ਇਹ ਗੁਰੂ ਗੋਬਿੰਦ ਸਿੰਘ ਇੱਥੇ ਲੜਦੇ ਪਏ ਨੇ, ਪਰ ਉਹ ਵੀ ਬੜੇ ਕ੍ਰੋਧ ਵਿੱਚ, ਬੜੇ ਗੁੱਸੇ ਚ ਆਏ ਹਨ।
ਰੁਪਿਓ ਪੈਰ ਜੋਧਾ,
ਰੁਪਿਓ ਤੋਂ ਭਾਵ ਹੁੰਦਾ ਡਟਣਾ, ਰੁਪਿਓ ਤੋਂ ਭਾਵ ਹੁੰਦਾ ਪਿੱਛੇ ਪੈਰ ਨਾ ਹਟਾਉਣਾ, ਜਿੱਥੇ ਇੱਕਰ ਪੈਰ ਰੱਖ ਲੈ ਜੰਮ ਕੇ ਉੱਥੇ ਲੜਨਾ। ਭਾਈ ਉਦੇ ਸਿੰਘ ਜਿੱਥੇ ਖਲੋਤਾ ਉਥੋਂ ਪਿੱਛੇ ਨੂੰ ਨਹੀਂ ਗਿਆ, ਉਹਨੇ ਆਪਣੇ ਹੌਸਲੇ ਨੂੰ ਨਹੀਂ ਛੱਡਿਆ, ਦੁਸ਼ਮਣਾਂ ਨੂੰ ਵੇਖ ਕੇ ਕੋਈ ਮਨ ਵਿੱਚ ਭੈ ਨਹੀਂ ਆਇਆ ਹੈ।
ਹਟਿਓ ਨਾ ਹੀ ਪਾਛੇ,
ਕਿਸੇ ਉਰਦੂ ਦੇ ਕਵੀ ਦਾ ਸ਼ੇਅਰ ਆ, ਉਹ ਕਹਿੰਦਾ, ਜਾਣਤੇ ਹੈ ਹਮ ਦੁਸ਼ਮਨ ਕੋ, ਜਾਣਤੇ ਹੈ ਹਮ ਦੁਸ਼ਮਨ ਕੋ ਵੋ ਵੀ ਕੋਈ ਕੰਮ ਨਹੀਂ, ਜਾਣਤੇ ਹੈ ਹਮ ਦੁਸ਼ਮਨ ਕੋ ਵੋ ਵੀ ਕੋਈ ਕੰਮ ਨਹੀਂ, ਲੇਕਿਨ ਹਮਾਰੀ ਤਰ੍ਹਾਂ ਹਥੇਲੀ ਪੇ ਜਾਨ ਥੋੜੀ ਹੈ। ਦੁਸ਼ਮਣਾਂ ਨੂੰ ਕਹਿੰਦੇ, ਅਸੀਂ ਜਾਣਦੇ ਹਾਂ ਵੀ ਬੜੀ ਜ਼ਿਆਦੀ ਇਹਨਾਂ ਦੀ ਗਿਣਤੀ ਹੈ, ਬਹੁਤ ਜ਼ਿਆਦਾ ਇਹਨਾਂ ਦਾ ਲਸ਼ਕਰ ਹੈ, ਪਰ ਸਾਡੇ ਵਾਂਗੂ ਇਹਨਾਂ ਨੇ ਤਲੀ ਤੇ ਸਿਰ ਨਹੀਂ ਰੱਖਿਆ, ਸਾਡੇ ਵਾਂਗੂ ਇਹਨਾਂ ਨੇ ਹਥੇਲੀ ਤੇ ਜਾਨ ਨਹੀਂ ਰੱਖੀ। ਗੁਰਮੁਖ ਪਿਆਰੇ, ਉਹ ਜਾਨ ਨੂੰ ਲੁਕਾਉਂਦੇ ਨੇ, ਡਰਦੇ ਨੇ ਵੀ ਕਿਤੇ ਸਾਨੂੰ ਆ ਕੇ ਗੋਲੀ ਨਾ ਵੱਜੇ, ਪਰ ਗੁਰੂ ਦੇ ਸਿੱਖ ਜਿਹੜੇ ਨੇ ਉਹਨਾਂ ਦੀ ਏਦਾਂ ਦੀ ਭਾਵਨਾ ਕਿ ਜਬ ਸੇ ਪਤਾ ਚਲਾ ਹੈ ਮਰਨੇ ਮੇ ਜ਼ਿੰਦਗੀ ਹੈ। ਗੁਰੂ ਗਰੀਬ ਨਵਾਜ਼ ਨੇ ਸਿੱਖਿਆ ਹੀ ਇਹ ਦਿੱਤੀ, ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਗੁਰਮੁਖ ਪਿਆਰਿਓ ਸਿੰਘਾਂ ਦੇ ਅੰਦਰ ਜਜ਼ਬਾ ਹੀ ਏਦਾਂ ਦਾ ਭਰਿਆ ਕਿ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਹਯਾਤ ਮੈਨੇ ਜ਼ਿੰਦਗੀ, ਸ਼ਹੀਦਾਂ ਦੀ ਜਿਹੜੀ ਮੌਤ ਹੁੰਦੀ ਹੈ ਉਹ ਕੌਮ ਦੀ ਜ਼ਿੰਦਗੀ ਹੁੰਦੀ ਹੈ, ਕੌਮ ਦੀ ਜ਼ਿੰਦਗੀ। ਤੇ ਗੁਰਮੁਖ ਪਿਆਰਿਓ ਕਹਿੰਦੇ ਜ਼ਿੰਦਗੀ ਤੇ ਜ਼ਿੰਦਗੀ ਹੁੰਦੀ ਸਾਰੇ ਲੋਕ ਜਾਣਦੇ ਨੇ, ਪਰ ਉਹਨਾਂ ਦੀ ਮੌਤ ਵੀ ਇੱਕ ਜ਼ਿੰਦਗੀ ਹੈ, ਉਹਨਾਂ ਦੀ ਮੌਤ ਵਿੱਚ ਵੀ ਇੱਕ ਜੀਵਨ ਹੈ। ਉਹ ਕਹਿੰਦੇ ਜਬ ਸੇ ਪਤਾ ਚਲਾ ਹੈ ਕਿ ਮਰਨੇ ਮੇਂ ਜ਼ਿੰਦਗੀ ਹੈ, ਸਿਰ ਪਰ ਕਫਨ ਓੜ ਕਰ ਕਾਤਲ ਕੋ ਢੂੰਡਤਾ ਹੂੰ। ਜਦੋਂ ਦਾ ਪਤਾ ਲੱਗ ਗਿਆ ਵੀ ਮੌਤ ਵਿੱਚੋਂ ਜ਼ਿੰਦਗੀ ਮਿਲਦੀ ਹੈ, ਮੈਂ ਤੇ ਲੱਭਦਾ ਫਿਰਦਾ ਕਿ ਕੋਈ ਕਾਤਲ ਆਏ ਤੇ ਸਹੀ ਸਾਹਮਣੇ, ਕੋਈ ਆਵੇ ਤੇ ਸਹੀ। ਬੈਠਣ ਲਈ ਸ਼ਹੀਦਾਂ ਦੀ ਸਫ ਅੰਦਰ ਤੇ ਮਨ ਮਾਰ ਕੇ ਪਹਿਲੋ ਮੁਰੀਦ ਹੋਵੇ ਤੇ ਦੇਵੇ ਬੱਕਰੇ ਵਾਂਗਰਾਂ ਬਲੀ ਪਹਿਲਾਂ ਤੇ ਫੇਰ ਕਿਤੇ ਮਹਿਬੂਬ ਦੀ ਦੀਦ ਹੋਵੇ ਤੇ ਬੰਦਿਓ ਬੰਦ ਕੱਟੀ ਮੇਰਾ ਕਾਤਲਾ ਵੇ ਮਕਲਿਤ ਵਿੱਚ ਏ ਸ਼ੁਰੂ ਤਮਹੀਦ ਹੋਵੇ ਤੇ ਅਸਲ ਵਿੱਚ ਓ ਅਸਲ ਸ਼ਹੀਦ ਸਫਰੀ ਤੇ ਖਾਤਰ ਧਰਮ ਦੀ ਜਿਹੜਾ ਸ਼ਹੀਦ ਹੋਵੇ। ਭਗਤ ਕਬੀਰ ਜੀ ਨੇ ਵੀ ਆਖਿਆ ਸੀ ਕਿ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕਹਿਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਭਾਈ ਉਦੇ ਸਿੰਘ ਨੇ ਵੇਖਿਆ ਜਦੋਂ ਵੀ ਦੁਸ਼ਮਣ ਹੋਰ ਜ਼ਿਆਦਾ ਆਏ ਨੇ, ਉਹਦੇ ਮਨ ਵਿੱਚ ਗੁਰਮੁਖ ਪਿਆਰਿਓ ਕੋਈ ਭੈ ਨਹੀਂ, ਕੋਈ ਖੌਫ ਨਹੀਂ। ਇਹੀ ਤੇ ਫਰਕ ਹੈ ਵੈਰੀਆਂ ਤੁਰਕਾਂ ਦਾ ਤੇ ਗੁਰੂ ਦੀਆਂ ਸਿੱਖਾਂ ਦਾ। ਉਹਨਾਂ ਨੂੰ ਪਤਾ ਵੀ ਇਹ ਮੌਤ ਤੇ ਮੌਤ ਹੈ ਹੀ ਕੋਈ ਨਹੀਂ। ਉਹ ਹੋਰ ਵੀ ਜ਼ਿਆਦਾ ਆਪਣੀ ਜਾਨ ਤੋੜ ਕੇ ਲੜਿਆ, ਉਹ ਹੋਰ ਵੀ ਜ਼ਿਆਦਾ ਜੋਸ਼ ਵਿੱਚ ਆ ਕੇ ਲੜਦਾ, ਉਹ ਹੋਰ ਵੀ ਜ਼ਿਆਦਾ ਜਿਵੇਂ ਆਪੇ ਤੋਂ ਬਾਹਰ ਹੋ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੋਂ ਆਪਣਾ ਤਨ ਮਨ ਵਾਰ ਕੇ ਗੁਰਮੁਖ ਪਿਆਰਿਓ ਏਦਾਂ ਲੜਦਾ ਪਿਆ ਹੈ।
ਹਟਿਓ ਨਾਹੀਂ ਪਾਛੇ,
ਕਹਿੰਦੇ ਪਿੱਛੇ ਨਹੀਂ ਹਟਿਆ,
ਅਜੇ ਬਾਣ ਆਛੇ,
ਬੜੇ ਬੜੇ ਬਾਣ ਛੱਡੇ, ਬੜੇ ਕਰਾਰੇ ਤੀਰ ਛੱਡੇ, ਬਹੁਤ ਜ਼ਿਆਦਾ ਬਾਲਣਾ ਗਏ ਹਨ।
ਸ਼ਤਰੂ ਆਈ,
ਸ਼ਤਰੂ ਹੋਰ ਆ ਕੇ ਮਿਲਦੇ ਨੇ, ਦੁਸ਼ਮਣ ਅੱਗੇ ਆਉਂਦੇ ਹਨ।
ਹੋਰ ਤਾਈ,
ਚਾਰ ਚੁਫੇਰੇ ਜਿਹੜੇ ਦੁਸ਼ਮਣ ਫੈਲੇ ਹੋਏ ਨੇ, ਚਾਰ ਚੁਫੇਰੇ ਵੈਰੀਆਂ ਦਾ ਵਾਸਾ ਹੈ।
ਘਿਰਿਓ ਬੀਚ ਘੇਰੇ,
ਭਾਈ ਉਹਦੇ ਸਿੰਘ ਵਿੱਚ ਘਿਰ ਗਿਆ। ਜਦੋਂ ਚਾਰ ਚੁਫੇਰੇ ਵੈਰੀ ਆਣ ਕੇ ਹੋ ਗਏ, ਸਿੰਘ ਵੀ ਥੋੜੇ ਜੇ ਨਾਲ ਰਹੇ ਨੇ, ਬਾਕੀ ਸ਼ਹੀਦ ਹੋ ਗਏ। ਭਾਈ ਉਹਦੇ ਸਿੰਘ ਤੀਰ ਚਲਾਉਂਦਾ, ਤੀਰਾਂ ਦੇ ਪੱਥੇ ਭਰੇ ਸੀ, ਕੁਝ ਘੋੜੇ ਦੇ ਉੱਤੇ ਸਨ, ਕੁਝ ਲੱਕਣਾ ਬੱਧੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਆਪਣੀਆਂ ਤੀਰਾਂ ਦੀਆਂ ਖੱਚਰਾਂ ਵੱਖਰੀਆਂ ਸਨ ਸਤਿਗੁਰਾਂ ਦੀਆਂ। ਕਲਗੀਧਰ ਪਾਤਸ਼ਾਹ ਦੇ ਤੀਰ, ਬਾਕੀ ਭਾਵੇਂ ਸਭ ਕੁਝ ਛੱਡ ਆਏ, ਪਰ ਤੀਰ ਸਤਿਗੁਰਾਂ ਦੇ ਖੱਚਰਾਂ ਤੇ ਲੱਦੇ ਨੇ, ਜਿਨ੍ਹਾਂ ਵਿੱਚ ਇੱਕ ਇੱਕ ਤੀਰ ਦੀ ਮੁਖੀ ਚ ਸੋਨਾ ਮੜਿਆ। ਗੁਰਮੁਖ ਪਿਆਰਿਓ, ਸਤਿਗੁਰਾਂ ਦੇ ਵੀ ਤੀਰਾਂ ਦੀਆਂ ਖੱਚਰਾਂ ਸਤਿਗੁਰਾਂ ਨਾਲ ਨੇ। ਭਾਈ ਉਹਦੇ ਸਿੰਘ ਹੋਣਾ ਦੇ ਇਹਨਾਂ ਦੇ ਆਪਣੇ ਤੀਰ, ਜਦੋਂ ਵੇਖਿਆ ਕਿ ਚਾਰ ਚੁਫੇਰਿਓ ਘੇਰਾ ਪੈ ਗਿਆ ਹੈ,
ਲੋਕੇ ਚੁਫੇਰੇ
ਚਾਰ ਚੁਫੇਰੇ ਵੇਖਦੇ ਪਏ ਹਨ,
ਤੀਰ ਧਾਰੇ,
ਪਰ ਮਨ ਵਿੱਚ ਧੀਰਜ ਹੈ, ਮਨ ਵਿੱਚ ਕੋਈ ਵੇਖੋ ਕਿੰਨੀ ਇਕਾਗਰਤਾ, ਹਰ ਇੱਕ ਕੰਮ ਵਾਸਤੇ ਇਕਾਗਰਤਾ ਦੀ ਲੋੜ। ਜੇ ਮਨ ਦੀ ਇਕਾਗਰਤਾ, ਮਨ ਦੀ ਧੀਰਜ ਹੀ ਗੁਰਮੁਖ ਪਿਆਰਿਓ ਛੁੱਟ ਗਈ, ਫੇਰ ਉਹ ਗੱਲ ਨਹੀਂ ਬਣਦੀ। ਉਹਨਾਂ ਨੂੰ ਪਤਾ ਸੀ ਵੀ ਜਿੱਥੇ ਜੰਗ ਦੇ ਮੈਦਾਨ ਵਿੱਚ ਜਾਂ ਜ਼ਿੰਦਗੀ ਦੇ ਮੈਦਾਨ ਵਿੱਚ ਹਰ ਇੱਕ ਪਾਸੇ ਵਿੱਚ ਮਨ ਦੀ ਧੀਰਜ ਦਾ ਹੋਣਾ, ਟਿਕਾਓ ਦਾ ਹੋਣਾ ਜਿਹੜਾ ਜ਼ਰੂਰੀ ਹੈ, ਮਨ ਦਾ ਟਿਕਿਆ ਹੋਣਾ ਸਭ ਤੋਂ ਪਹਿਲਾਂ। ਗੁਰਮੁਖ ਪਿਆਰਿਓ ਵੇਖੋ, ਜਿਹੜੀ ਕਵਿਤਾ, ਕੋਈ ਵੀ ਕਵੀ ਹੈ, ਜਿੰਨਾ ਚਿਰ ਉਹ ਇਕਾਗਰ ਨਹੀਂ ਹੁੰਦਾ ਉਹ ਕਵਿਤਾ ਨਹੀਂ ਲਿਖ ਸਕਦਾ। ਜਿੰਨਾ ਚਿਰ ਉਹਦੀ ਬਿਰਤੀ ਟਿਕਦੀ ਨਹੀਂ, ਉਹਨੂੰ ਕੋਈ ਜਿਹੜੀ ਕਲਪਨਾ ਜਿਹੜੀ ਆਮਦ ਆ ਉਹ ਹੋ ਨਹੀਂ ਸਕਦੀ। ਐਸੇ ਜੰਗ ਯੁੱਧਾਂ ਦੇ ਸਮਿਆਂ ਵਿੱਚ ਵੀ ਗਰੀਬ ਨਵਾਜ ਜਿਹੜੀ ਆ ਉਹ ਬਾਣੀ ਲਿਖਦੇ ਨੇ, ਸਤਿਗੁਰੂ ਜੀ ਬਾਣੀ ਉਚਾਰਦੇ ਨੇ ਇਹੋ ਜੇ, ਕਿਉਂਕਿ ਤੁਸੀਂ ਆਪ ਹਿਸਾਬ ਲਾਓ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਜੀਵਨ ਹੈ, ਕਿੰਨੇ ਜ਼ਿਆਦੇ ਉਹਦੇ ਚ ਜੰਗ ਹੋਏ, ਲੜਾਈਆਂ ਹੋਈਆਂ, ਕਿੰਨੀ ਵਾਰ ਸਤਿਗੁਰਾਂ ਦਾ ਜਿਹੜਾ ਸੀ ਉਹ ਪਹਾੜੀਆਂ ਨਾਲ ਕਦੀ ਤੁਰਕਾਂ ਨਾਲ ਉਹ ਜੰਗ ਹੁੰਦਾ ਰਿਹਾ। ਪਰ ਐਡਾ ਵੱਡਾ ਸਤਿਗੁਰਾਂ ਨੇ ਗ੍ਰੰਥ, ਦਸਮ ਗ੍ਰੰਥ, ਹੋਰ ਵੀ ਬਾਕੀ ਕਹਿੰਦੇ 9 ਮਣ ਕਾਗਜ਼ ਮੁੱਲ ਆਇਆ ਸੀ ਆਨੰਦਪੁਰ। 9 ਮਣ ਦੀ ਜਿਹੜੀਆਂ ਰਸੀਦਾਂ ਸਨ, ਸਮਾਨ ਜਿਹੜੇ ਲਖਾਰੀ ਕਹਿੰਦੇ ਨੇ ਵੀ 9 ਮਣ ਕਾਗਜ਼ ਆਇਆ ਜਿਹਦੇ ਉੱਤੇ ਜਿਹੜੇ ਪੁਰਾਣ ਸਨ 18, ਉਹਨਾਂ 18 ਪੁਰਾਣਾਂ ਦਾ ਉਲੱਥਾ ਸੰਸਕ੍ਰਿਤ ਤੋਂ ਬ੍ਰਿਜ ਭਾਸ਼ਾ ਚ ਕੀਤਾ ਗਿਆ। ਇਹ ਬ੍ਰਿਜ ਭਾਸ਼ਾ ਇੱਕ ਯੂਪੀ ਚ ਇਲਾਕਾ ਬ੍ਰਿਜ ਦਾ, ਉੱਥੇ ਬੋਲੀ ਜਾਂਦੀ ਹੈ, ਜਿਹਦੇ ਵਿੱਚ ਆਪਣੀ ਬਾਣੀ ਵੀ ਹੈ, ਦਸਮ ਗ੍ਰੰਥ ਦੀ ਹੈ ਸਾਰੀ, ਜਾਂ ਜਿਹਦੇ ਵਿੱਚ ਹਨੂਮਾਨ ਨਾਟਕ ਹੈ, ਤੁਲਸੀ ਰਮਾਇਣ ਹੈ, ਬਾਕੀ ਜਿੰਨੇ ਵੀ ਗ੍ਰੰਥ ਜਿਵੇਂ ਸਾਰ ਕਿਤਾਬਲੀ, ਵੈਰਾਗ ਛੱਤਤ, ਭਾਵਰਾ ਸਮਰਤ, ਹਨੂਮਾਨ ਨਾਟਕ, ਇਹ ਸਾਰੇ ਬ੍ਰਿਜ ਭਾਸ਼ਾ ਵਿੱਚ ਹੀ ਨੇ। ਗੁਰਮੁਖ ਪਿਆਰਿਓ, ਗਰੀਬ ਨਵਾਜ ਪਾਤਸ਼ਾਹ ਨੇ ਉਹਨਾਂ ਸਾਰੇ ਗ੍ਰੰਥਾਂ ਨੂੰ ਸੰਸਕ੍ਰਿਤ ਤੋਂ ਬ੍ਰਿਜ ਭਾਸ਼ਾ ਚ ਸਾਡੇ ਲਈ ਕਰਾਇਆ ਸੀ। ਪਰ ਹੁਣ ਸਮਾਂ ਏਦਾਂ ਦਾ ਆ ਗਿਆ, ਸੰਤ ਰਾਮ ਉਦਾਸੀ ਨੇ ਲਿਖਿਆ ਸੀ ਕੰਢੇ ਬੈਠ ਕੇ, ਬਾਪੂ ਬੈਠ ਕੇ ਕੰਢੇ ਤੂੰ ਵੇਖਦਾ ਰਹੀ, ਤੂੰ ਵੇਖੀ ਗਰੀਬ ਨਵਾਜ ਪਾਤਸ਼ਾਹ ਵੀ ਵੇਖੀ, ਚੁੱਭੀ ਮਾਰ ਕੇ ਸਾਰੇ ਹੀ ਕੱਢ ਲਵਾਂਗੇ ਸਰਸਾ ਨਦੀ ਚੋਂ ਜਿੰਨੇ ਵੀ ਗੀਤ ਤੇਰੇ, ਜਿੰਨੇ ਵੀ ਤੇਰੇ ਉਹ ਲਿਖੇ ਹੋਏ ਛੰਦ ਬਾਣੀ, ਮਹਾਰਾਜ ਤੂੰ ਵੇਖੀ ਅਸੀਂ ਸਾਰੇ ਹੀ ਜਿਹੜੀ ਸਰਸਾ ਨਦੀ ਹੈ ਉਹਦੇ ਚੋਂ ਕੱਢ ਲਵਾਂਗੇ। ਝੋੜਾ ਕਰੀ ਨਾ ਤੂੰ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਮਹਿਲ ਬਣਾ ਦਿਆਂਗੇ। ਉਹ ਕਵੀ ਦੀ ਭਾਵਨਾ ਉਹਨੇ ਵੱਖਰਾ ਜਾ ਕੇ ਕਿੱਥੇ ਲਿਖਿਆ। ਗੁਰਮੁਖ ਪਿਆਰਿਓ, ਭਾਈ ਉਹਦੇ ਸਿੰਘ ਨੇ ਵੇਖਿਆ ਜਦੋਂ ਚਾਰ ਚਫੇਰੇ ਦੁਸ਼ਮਣ ਜਿਹੜੇ ਨੇ ਉਹਨਾਂ ਘੇਰਿਆ ਹੋਇਆ ਸਾਰੇ ਪਾਸਿਓਂ, ਵਿੱਚ ਜਿਹੜਾ ਉਹ ਖਲੋਤਾ ਹੋਇਆ ਯੋਧਾ, ਤੇ ਏਦਾਂ ਤੀਰ ਚੱਲਦੇ ਪੈ ਤੇ ਲੜਦਾ ਪਿਆ ਹੈ,
ਤੀਰ ਸਾਰੇ
ਏਦਾਂ ਜਦੋਂ ਚੱਲਦਿਆਂ ਚੱਲਦਿਆਂ ਤੀਰ ਆਖਰ ਮੁੱਕ ਗਏ, ਤੀਰ ਜਿਹੜੇ ਸੀ ਸਮਾਪਤ ਹੋਏ ਹਨ,
ਉਹ ਸ਼ੂਸ਼ ਪਥਾ
ਜਦੋਂ ਵੇਖਿਆ ਉਹਨੇ ਵੀ ਤੀਰਾਂ ਤੋਂ ਖਾਲੀ ਪੱਥਾ ਹੋ ਗਿਆ, ਤੀਰ ਬਿਲਕੁਲ ਮੁੱਕ ਗਏ ਹਨ,
ਉਹ ਚਾਮ ਹੱਥ
ਉਹਨੇ ਆਪਣੇ ਹੱਥ ਵਿੱਚੋਂ ਕਮਾਨ ਵੀ ਸੁੱਟ ਦਿੱਤਾ, ਕਮਾਨ ਵੀ ਹੁਣ ਤੋੜ ਦਿੱਤਾ ਹੈ,
ਚੋਲ ਕਾਢੇ
ਆਪਣੀ ਕਿਰਪਾਨ ਨੂੰ ਕੱਢਿਆ ਹੈ,
ਕਿਤੇ ਦੁਸ਼ਟ ਬਾਢੇ
ਹੁਣ ਵੇਖ ਕੇ ਜਿਹੜੇ ਦੁਸ਼ਮਣਾਂ ਦੇ ਲਾਗੇ ਹੋਇਆ, ਵੈਰੀਆਂ ਨੂੰ ਵੱਢਣ ਲੱਗਿਆ ਹੈ,
ਕਿਤੇ ਸਿੰਘ ਸੰਗੀ
ਵੇਖਿਆ ਜਿਹੜੇ ਨਾਲ ਜਿੰਨੇ ਵੀ ਸਿੰਘ ਹਨ,
ਕਿਰਪਾਨਾਂ ਸੁਨੰਗੀ
ਸਾਰਿਆਂ ਦੀਆਂ ਕਿਰਪਾਨਾਂ ਚਮਕਦੀਆਂ ਪਈਆਂ ਨੇ,
ਲਏ ਘੇਰ ਸਾਰੇ
ਸਾਰੇ ਹੀ ਸਿੰਘ ਵੈਰੀਆਂ ਘੇਰ ਲਏ ਹਨ,
ਕਥਾ ਖੇਤ ਬਾਰੇ
ਐਦਾਂ ਲੱਗਾ ਜਿਵੇਂ ਕਿਸੇ ਕਿਸਾਨ ਨੇ ਖੇਤ ਨੂੰ ਵਾੜ ਕੀਤੀ ਹੋਵੇ, ਕਿਸੇ ਕਿਸਾਨ ਨੇ ਆਪਣੀ ਪੈਲੀ ਦੇ ਬੰਨੇ ਬੰਨੇ ਛਾਪੇ ਲਾ ਕੇ ਤੇ ਉਹਨੂੰ ਵਿੱਚ ਸੁਰੱਖਿਅਤ ਕੀਤਾ ਹੋਵੇ ਆਪਣੀ ਫਸਲ ਨੂੰ, ਸਿੰਘਾਂ ਨੂੰ ਏਦਾਂ ਵੈਰੀਆਂ ਘੇਰ ਲਿਆ ਜਿਵੇਂ ਖੇਤ ਨੂੰ ਵਾੜ ਕੀਤੀ ਹੈ,
ਮਨੋ ਚੰਦ ਭਾਨਾ
ਏਦਾਂ ਲੱਗਾ ਜਿਵੇਂ ਚੰਦ ਨੂੰ, ਜਿਵੇਂ ਭਾਨ ਨੂੰ
ਪਰਿਵਾਰ ਹੈ ਮਹਾਨਾ,
ਜਿਵੇਂ ਚੰਦ ਦੇ ਦੁਆਲੇ ਤਾਰਿਆਂ ਦਾ ਪਰਿਵਾਰ ਹੋਵੇ,
ਚਲੇ ਬਾਣ ਗੋਰੀ
ਬੜੇ ਬਾਣ ਚੱਲਦੇ ਨੇ, ਬੜੀਆਂ ਗੋਲੀਆਂ ਚੱਲਦੀਆਂ ਹਨ,
ਕਈ ਦੇਹ
ਤੇ ਭਾਈ ਉਹਦੇ ਸਿੰਘ ਨੂੰ ਆ ਕੇ ਲੱਗੀਆਂ ਗੋਲੀਆਂ ਸਰੀਰ ਵਿੱਚ, ਜਦੋਂ ਵੈਰੀ ਚਲਾਉਂਦੇ ਨੇ ਕਈ ਸਰੀਰ ਤੇ ਜ਼ਖਮ ਹੋਏ, ਕਈ ਸਰੀਰ ਉੱਤੇ ਫੱਟ ਲੱਗੇ ਹਨ,
ਬੜੇ ਖੱਗ ਬਾਹੇ
ਪਰ ਫੇਰ ਵੀ ਉਹਨਾਂ ਜ਼ਖਮਾਂ ਨੂੰ ਝੱਲ ਕੇ ਲਹੂ ਵਗਦਾ ਪਿਆ, ਕੱਪੜੇ ਭਿੱਜ ਗਏ ਲਹੂ ਨਾ, ਪਰ ਫੇਰ ਵੀ ਉਹ ਖੱਗ ਮੈਨੇ ਖੜਗ ਵਾਹੁੰਦਾ ਪਿਆ, ਤਲਵਾਰ ਚਲਾਈ ਜਾਂਦਾ ਹੈ,
ਮਹਾ ਸ਼ਤਰੂ ਗਾਹੇ
ਬੜੇ ਬੜੇ ਜਿਹੜੇ ਸ਼ਤਰੂ ਉਹਨਾਂ ਦੇ ਆਹੂ ਲਾਹੇ ਹਨ,
ਗਿਰੇ ਸਿੰਘ ਮਾਰੇ
ਬੜੇ ਸਿੰਘ ਵੀ ਜਿਹੜੇ ਨੇ ਉਹ ਸ਼ਹੀਦ ਹੋਏ ਹਨ,
ਸੁਰਗੰਗ ਸਿਧਾਰੇ
ਅਤੇ ਸੁਰਗਾਂ ਨੂੰ ਗਏ ਹਨ,
ਉਹਦੇ ਸਿੰਘ ਏਕੂ
ਹੁਣ ਕਹਿੰਦੇ ਕੱਲਾ ਭਾਈ ਉਹਦੇ ਸਿੰਘ ਰਹਿ ਗਿਆ, ਨਾਲ ਜਿਹੜੇ ਸਿੰਘ ਸ਼ਹੀਦ ਹੋਏ ਹਨ
ਪ੍ਰਹਾਰੇਕੂ,
ਭਾਈ ਉਹਦੇ ਸਿੰਘ ਨੇ ਵੀ ਬੜੇ ਪ੍ਰਹਾਰ ਕੀਤੇ, ਇਹਦੇ ਵੀ ਸਰੀਰ ਤੇ ਬੜੇ ਫੱਟ ਲੱਗੇ ਹਨ,
ਜਿੱਤੇ ਕੂਦ ਜਾਵੇ
ਜਿੱਧਰ ਨੂੰ ਵੀ ਉਹ ਕੁੱਦ ਜਾਂਦਾ, ਜਿੱਧਰ ਨੂੰ ਵੀ ਭਾਈ ਉਹਦੇ ਸਿੰਘ ਚਲੇ ਜਾਂਦਾ ਹੈ,
ਜਿੱਤੇ ਮਾਰ ਕਾਵੇ
ਉਸ ਪਾਸੇ ਹੀ ਦੁਸ਼ਮਣਾਂ ਨੂੰ ਮਾਰੀ ਜਾਂਦਾ ਹੈ,
ਨਹੀਂ ਨੇਰ ਢੁਕੇ
ਕੋਈ ਵੀ ਵੈਰੀ ਜਿਹੜਾ ਡਰਦਾ ਲਾਗੇ ਨਹੀਂ ਆ ਰਿਹਾ,
ਅਤੋ ਭਾਖ ਕੂਕੇ
ਏਦਾਂ ਕਹਿੰਦੇ ਹੱਥਦੇ ਨੇ ਆਖ ਕੇ ਹੱਥੋਂ ਮੈਂ ਨੇ ਮਾਰਨਾ ਕੂਕੇ ਮੈਂ ਨੇ ਕਹਿਣਾ ਮਾਰਦਾ ਹੈ ਅਤੇ ਨਾਲੇ ਆਖਦਾ ਹੈ
ਨਹੀਂ ਨੇਰ ਹੋਵੇ
ਨਾਲੇ ਆਖ ਕੇ ਲਲਕਾਰ ਕੇ ਵੈਰੀਆਂ ਨੂੰ ਮਾਰਦਾ ਦੁਸ਼ਮਣ ਕੋਈ ਲਾਗੇ ਨਹੀਂ ਆਉਂਦਾ ਭਾਈ ਉਹਦੇ ਸਿੰਘ ਦੇ ਇੰਨਾ ਉਹਦਾ ਉਹਨਾਂ ਦੇ ਅੰਦਰ ਡਰ ਹੈ ਵੀ ਪਤਾ ਨੀ ਕਿੱਦਾਂ ਦਾ ਬੰਦਾ ਜਾਂ ਇਹ ਗੁਰੂ ਗੋਬਿੰਦ ਸਿੰਘ ਨੇ ਜਾਂ ਕੌਣ ਹੈ ਮਨ ਵਿੱਚ ਉਹਨਾਂ ਦੇ ਏਦਾਂ ਦੀ ਛਵੀ ਬਣੀ ਹੈ ਵੀ ਜਿੱਧਰ ਨੂੰ ਭਾਈ ਉਹਦੇ ਸਿੰਘ ਜਾਂਦਾ ਜਾਂ ਤੇ ਉਹ ਵੈਰੀਆਂ ਨੂੰ ਮਾਰ ਦਿੰਦਾ ਜਾਂ ਆਪੇ ਹੀ ਡਰਦੇ ਭੱਜ ਜਾਂਦੇ ਹਨ
ਰੁਪਿਓ ਸਿੰਘ ਜੋ ਹੈ
ਉਹਨਾਂ ਵੇਖਿਆ ਉਹ ਕਿਵੇਂ ਸਿੰਘ ਰੁਪਿਆ ਹੋਇਆ ਭਾਵ ਡਟਿਆ ਹੋਇਆ ਹੈ
ਤੁਰਕ ਪਹਾੜੀ ਬਹੁਤੇ
ਬੜੇ ਜਿਆਦੇ ਤੁਰਕ ਸਨ ਬੜੇ ਜਿਆਦੇ ਪਹਾੜੀ ਸਨ
ਖੇਤ ਭਰਿਓ ਸਮੁਦਾਏ
ਇੱਦਾਂ ਖੇਤ ਪਿਆ ਹੈ ਜੰਗ ਦਾ ਮੈਦਾਨ ਮਚਿਆ ਹੈ
ਗੁਰ ਪ੍ਰਤਾਪ ਤੇ ਇਹ ਕਹੀ
ਗੁਰੂ ਦੇ ਪ੍ਰਤਾਪ ਨਾਲ ਕੱਲਾ ਭਾਈ ਉਹਦੇ ਸਿੰਘ ਗੁਰੂ ਦੇ ਪ੍ਰਤਾਪ ਨਾਲ ਕੱਲਾ ਇੱਕ ਸਿੰਘ ਹੀ
ਲਰਤ ਲਾਖ ਰਿਪਵਾਏ
ਕਹਿੰਦੇ ਲੱਖਾਂ ਹੀ ਦੁਸ਼ਮਣ ਆਏ ਤੇ ਉਹ ਸਤਿਗੁਰਾਂ ਦਾ ਜਿਹੜਾ ਬਚਨ ਸੀ ਨਾ ਵੀ 1.25 ਲੱਖ ਸੇ ਇੱਕ ਲੜਾਂ ਲੱਖਾਂ ਦੀ ਗਿਣਤੀ ਆਈ ਪਰ ਸਿੰਘ ਕੱਲਾ ਹੀ ਖਲੋਤਾ ਦੁਸ਼ਮਣਾਂ ਨਾਲ ਲੜੀ ਜਾਂਦਾ ਹੈ
ਬਹੁ ਜਵਾਲਾ ਬਮਨੀ ਤਬ ਤਿਆਗੀ
ਤੇ ਜਦੋਂ ਉਹ ਖਲੋਤਾ ਲੜਦਾ ਉਹਨਾਂ ਲਾਗੇ ਤੇ ਆਏ ਨਹੀਂ ਦੂਰੋਂ ਫਿਰ ਉਹਨਾਂ ਨੇ ਬੰਦੂਕਾਂ ਜਿਹੜੀਆਂ ਸੀ ਨਾ ਉਹ ਕੱਸ ਕੇ ਭਰ ਕੇ ਗੋਲੀਆਂ ਤੇ ਭਾਈ ਉਹਦੇ ਸਿੰਘ ਵੱਲ ਕਰਕੇ ਚਲਾ ਦਿੱਤੀਆਂ ਹਨ
ਉਹਦੇ ਸਿੰਘ ਕੇ ਕੇ ਤਿਕ ਲਾਗੀ
ਭਾਈ ਉਹਦੇ ਸਿੰਘ ਦੇ ਆ ਕੇ ਬੜੀਆਂ ਗੋਲੀਆਂ ਵੱਜੀਆਂ ਕੋਈ ਮੋਢੇ ਤੇ ਵੱਜੀ ਕੋਈ ਛਾਤੀ ਚ ਵੱਜੀ ਕੋਈ ਲੱਤ ਤੇ ਵੱਜੀ ਬਹੁਤ ਸਾਰੀਆਂ ਗੋਲੀਆਂ ਸਰੀਰ ਤੇ ਲੱਗ ਗਈਆਂ ਹਨ
ਘਾਇਲ ਪਇਓ ਸ਼ਰੋਣ ਨਿਚੁਰੰਤਾ
ਪਹਿਲੇ ਘਾਇਲ ਹੋਇਆ ਕਈ ਪਹਿਲਾਂ ਫੱਟ ਸਨ ਹੋਰ ਵੀ ਗੋਲੀਆਂ ਨੇ ਲਹੂ ਕਹਿੰਦੇ ਸਰੀਰ ਚੋਂ ਨੁਚੜਦਾ ਪਿਆ ਹੈ
ਕੇ ਸਰਬ ਚੀਰ ਦਿਕਰੰਤਾ
ਸਾਰੇ ਜਿਹੜੇ ਚੀਰ ਨੇ ਭਾਵ ਕੱਪੜੇ ਨੇ ਉਹ ਭਿੱਜ ਗਏ ਹਨ
ਨਹੀਂ ਮੂਰਛਾ ਪਾਏ ਸੁਤਾਏ
ਪਰ ਫੇਰ ਵੀ ਇੰਨਾ ਲਹੂ ਵਗਣ ਦੇ ਨਾਲ ਉਹ ਬੇਹੋਸ਼ ਨਹੀਂ ਹੋਇਆ ਇੰਨਾ ਲਹੂ ਵਗਣ ਦੇ ਨਾਲ ਉਹਦੀਆਂ ਅੱਖਾਂ ਬੰਦ ਨਹੀਂ ਹੋਈਆਂ ਹਨ
ਬਹੁਰੋ ਖੜਗ ਹਨੇ ਰਣ ਮਾਹੇ
ਇੰਨਾ ਜ਼ਿਆਦਾ ਜ਼ਖਮੀ ਹੋਣ ਦੇ ਬਾਵਜੂਦ ਵੀ ਉਹ ਤਲਵਾਰ ਚਲਾਈ ਜਾਂਦਾ ਤਲਵਾਰ ਵਾਹੀ ਜਾਂਦਾ ਜਦੋਂ ਅਖੀਰਲਾ ਜੰਗ ਲੜਿਆ ਸ਼ਾਮ ਸਿੰਘ ਅਟਾਰੀ ਨੇ ਬਿਰਧ ਅਵਸਥਾ ਸੀ ਤੇ ਉਹਨੇ ਤਲਵਾਰ ਹੱਥ ਵਿੱਚ ਪਕੜੀ ਕਈ ਘੋੜੇ ਉਹਦੇ ਮਰੇ ਉਦਨ ਲੜਦਿਆਂ 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 ਉਹਦੀ ਪੱਗ ਖੁੱਲ ਗਈ ਤੇ ਜਦੋਂ ਫਿਰ ਉਹ ਪੱਗ ਬੰਨਣ ਲੱਗਾ ਤੇ ਉਹ ਹੱਥ ਵਿੱਚੋਂ ਤਲਵਾਰ ਨਾ ਨਿਕਲੇ ਹੱਥ ਵਿੱਚ ਤਲਵਾਰ ਇੰਨੀ ਜ਼ਿਆਦਾ ਘੁੱਟੀ ਕਿ ਉਹਦਾ ਆਪਣਾ ਹੱਥ ਵੀ ਨਾ ਖੁੱਲੇ ਵੀ ਹੱਥ ਖੋਲ ਕੇ ਛੱਡ ਕੇ ਮੈਂ ਪੱਗ ਬੰਨਿਆ ਫਿਰ ਕਈ ਕਿੰਨਾ ਚਿਰ ਪਹਿਲਾਂ ਹੱਥ ਮਲਿਆ ਹੱਥ ਮਲ ਕੇ ਹੱਥ ਸਿੱਧਾ ਕੀਤਾ ਤੇ ਫਿਰ ਤਲਵਾਰ ਦਾ ਕਬਜ਼ਾ ਉਹਦੇ ਹੱਥ ਵਿੱਚੋਂ ਕੱਢਿਆ ਜਿਹੜਾ ਲਹੂ ਨਾ ਭਿੱਜਾ ਸੀ ਤੇ ਬਾਅਦ ਵਿੱਚ ਉਹਦੀ ਤਲਵਾਰ ਉਹਦੀ ਪੱਗ ਜਿਹੜੀ ਸੀ ਦਸਤਾਰ ਸਜਾਈ ਗਈ ਗੁਰਮੁਖ ਪਿਆਰਿਓ ਅੱਜ ਉਹ ਮਾਹੌਲ ਨਹੀਂ ਅੱਜ ਉਹ ਮੰਜ਼ਰ ਨਹੀਂ ਜਿਵੇਂ ਜਿਵੇਂ ਦੁਨੀਆਂ ਨੇ ਸਾਇੰਸ ਨੇ ਜੰਗ ਦੇ ਲੜਾਈ ਦੇ ਢੰਗ ਤਰੀਕੇ ਬਦਲੇ ਪਰ ਕਦੀ ਸਮਾਂ ਸੀ ਉਹ ਮੌਕਾ ਸੀ ਉਹ ਵਕਤ ਹੀ ਉਦਾਂ ਦਾ ਸੀ ਉਹ ਸਮਾਂ ਹੀ ਗੁਰਮੁਖ ਪਿਆਰਿਓ ਘੜੀਆਂ ਹੀ ਏਦਾਂ ਦੀਆਂ ਸਨ ਕਿ ਆਪਾਂ ਆਪ ਨਿਸ਼ਾਵਰ ਗੁਰੂ ਦੇ ਚਰਨਾਂ ਤੋਂ ਕਦੀ ਕੋਈ ਤਨ ਨਾ ਸੇਵਾ ਕਰਨੀ ਪੈਂਦੀ ਏ ਕਦੀ ਮਨ ਨਾ ਕਰਨੀ ਪੈਂਦੀ ਏ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਜੀ ਨੇ ਘਰ ਬਚਨ ਕੀਤਾ ਸੀ ਹੁਣ ਸਿਰਾਂ ਦੀ ਲੋੜ ਨਹੀਂ ਹੁਣ ਆਪਣਾ ਮਨ ਦਿਓ ਮਨ ਤੇ ਸਿਰ ਦੇ ਨਾਲੋਂ ਵੀ ਗੁਰਮੁਖ ਪਿਆਰਿਓ ਮਨ ਦੇਣਾ ਔਖਾ ਹੁੰਦਾ ਸਤਿਗੁਰ ਆਖਿਆ ਮਨ ਵੇਚਿਆ ਸਤਿਗੁਰ ਕੇ ਪਾਸ ਆਪਣਾ ਮਨ ਗੁਰੂ ਦੇ ਕੋਲ ਵੇਚੇ ਜਿਹੜਾ ਸਿੱਖ ਹੈ ਪਰ ਭਾਈ ਉਹਦੇ ਸਿੰਘ ਇਦਾਂ ਦਾ ਗੁਰੂ ਪਿਆਰਾ ਗੁਰਮੁਖ ਪਿਆਰਿਓ ਜਿਹਨੇ ਮਨ ਤੇ ਗੁਰੂ ਦੇ ਚਰਨਾਂ ਚ ਵੇਚਿਆ ਹੀ ਹੋਇਆ ਪਰ ਅੱਜ ਉਹਨੇ ਤਨ ਵੀ ਆਪਣਾ ਲੇਖੇ ਲਾ ਦਿੱਤਾ ਅੱਜ ਉਹਨੇ ਆਪਣੇ ਤਨ ਦੀ ਵੀ ਅਹੁਤੀ ਗੁਰੂ ਚਰਨਾਂ ਨੂੰ ਸਮਰਪਿਤ ਏਦਾਂ ਹੋ ਗਿਆ ਹੈ
ਔਰ ਸਿਮਰਤ ਔਰ ਕਰ ਧਿਆਨ
ਗੁਰੂ ਨੂੰ ਸਿਮਰਦਾ ਹਿਰਦੇ ਚ ਗੁਰੂ ਦਾ ਧਿਆਨ ਹੈ
ਉਹਦੇ ਸਿੰਘ ਸ਼ੋਰੇ ਤਬ ਪ੍ਰਾਨ
ਗੋਲੀਆਂ ਚੱਲੀਆਂ ਗੁਰਮੁਖ ਪਿਆਰਿਓ ਇੱਕ ਗੋਲੀ ਜਦੋਂ ਭਾਈ ਉਹਦੇ ਸਿੰਘ ਦੇ ਮੱਥੇ ਜਾ ਕੇ ਵੱਜਦੀ ਏ ਤੇ ਸਿਰ ਵਿੱਚ ਗੋਲੀ ਆ ਕੇ ਵੱਜੀ ਤੇ ਉਸ ਗੋਲੀ ਦੇ ਨਾਲ ਭਾਈ ਉਹਦੇ ਸਿੰਘ ਘੋੜੇ ਤੋਂ ਥੱਲੇ ਡਿੱਗਦਾ ਤੇ ਭਾਈ ਉਹਦੇ ਸਿੰਘ ਦੇ ਪ੍ਰਾਣ ਉੱਥੇ ਛੁੱਟ ਜਾਂਦੇ ਏਦਾਂ ਗੁਰੂ ਦਾ ਪਿਆਰਾ ਇੱਕ ਸ਼ਹੀਦ ਹੋ ਗਿਆ ਗੁਰੂ ਦਾ ਪਿਆਰਾ ਗੁਰੂ ਦੇ ਚਰਨਾਂ ਵਿੱਚ ਜਾ ਬਿਰਾਜਿਆ ਬੜਾ ਪਿਆਰ ਸੀ ਸਤਿਗੁਰਾਂ ਦਾ ਭਾਈ ਉਹਦੇ ਸਿੰਘ ਨਾਲ ਬੜਾ ਸਨੇਹ ਕਰਦੇ ਸੀ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਉਹਦੇ ਸਿੰਘ ਨਾਲ ਐਦਾਂ ਵੇਖੋ ਵੀ ਕੋਈ ਨਗੀਨਿਆਂ ਵਰਗੇ ਜਿਵੇਂ ਆਪਣੇ ਸਰੀਰ ਦੇ ਤਨ ਹੋਣ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਰੀਰ ਦੇ ਜਿਵੇਂ ਅੰਗ ਹੋਣ ਸਿੱਖ। ਦੂਜਾ ਸਿੱਖ ਹੈ ਭਾਈ ਜੀਵਨ ਸਿੰਘ, ਉਹ ਵੀ ਗੁਰਮੁਖ ਪਿਆਰੇ ਇੱਥੇ ਸ਼ਹੀਦੀ ਪਾ ਜਾਂਦਾ। ਇਹ ਦੋ ਸਿੱਖ ਇੱਥੇ ਜਿਹੜੇ ਸਤਿਗੁਰਾਂ ਨੇ ਜਿਨ੍ਹਾਂ ਨੂੰ ਭੇਜਿਆ, ਉਹ ਫਿਰ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸਰਸਾ ਨਦੀ ਤੱਕ ਪਹੁੰਚਾ ਕੇ ਤੇ ਇੱਥੇ ਉਹ ਵੀ ਲੜਦਿਆਂ ਲੜਦਿਆਂ ਸ਼ਹੀਦ ਹੋ ਜਾਂਦਾ। ਬੜਾ ਸਤਿਗੁਰੂ ਮਹਾਰਾਜ ਆਪਣੇ ਪਰਿਵਾਰ ਨੂੰ, ਇੱਕ ਸਿੱਖ ਦਿੱਲੀ ਦਾ ਸਿੱਖ ਹੁੰਦਾ, ਉਹ ਆਇਆ ਮੈਨੂੰ ਮੇਰੇ ਵਾਸਤੇ ਕੋਈ ਸੇਵਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਐ ਕਾਰੇ ਜਿਹੜੇ ਦੋਵੇਂ ਸਤਿਗੁਰਾਂ ਦੇ ਮਹਿਲ ਸਨ, ਸਤਿਗੁਰਾਂ ਆਖਿਆ ਵੀ ਤੂੰ ਇਹਨਾਂ ਦੋਵਾਂ ਨੂੰ ਨਾਲ ਲੈ ਜਾ ਤੇ ਰੋਪੜ ਇੱਕ ਰਾਤ ਰੁਕ ਕੇ ਤੇ ਦਿੱਲੀ ਨੂੰ ਚਲੇ ਜਾਓ, ਜਿਹੜਾ ਕਿਸੇ ਨੂੰ ਪਤਾ ਨਾ ਲੱਗੇ। ਉਹ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡਾ ਸਿੱਖ ਆ, ਸੇਵਕ ਆ, ਮੈਂ ਆਪਣੇ ਰਹਿੰਦੇ ਪ੍ਰਾਣਾ ਤੱਕ ਜਿਹੜੀ ਆ ਤੁਹਾਡੇ ਚਰਨਾਂ ਦੀ ਸੇਵਾ ਕਰਾਂਗਾ। ਦੋਵੇਂ ਸਤਿਗੁਰਾਂ ਦੇ ਮਹਿਲਾਂ ਨੂੰ ਉਹ ਨਾਲ ਲੈ ਗਿਆ। ਇੱਕ ਰਾਤ ਉਹ ਰੋਪੜ ਰਹਿ ਤੇ ਰਾਤੋ ਰਾਤ ਰਹਿ ਕੇ ਅੰਮ੍ਰਿਤ ਵੇਲੇ ਫਿਰ ਉਹ ਦਿੱਲੀ ਸੁਰੱਖਿਅਤ ਪਹੁੰਚ ਜਾਂਦੇ। ਰੱਥ ਵਿੱਚ ਭਾਈ ਸੰਤੋਖ ਸਿੰਘ ਕਹਿੰਦੇ ਨੇ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਨੇ, ਇਹਨਾਂ ਨੂੰ ਸਤਿਗੁਰੂ ਆਪ ਹੀ ਇੱਥੋਂ ਇਹ ਕਹਿੰਦੇ ਨੇ ਵੀ ਵਿਦਾ ਕਰਦੇ ਨੇ, ਭੇਜਦੇ ਨੇ। ਫਿਰ ਅਗਲਾ ਤੁਸੀਂ ਇਤਿਹਾਸ ਸਰਵਣ ਕਰਿਓ, ਪੰਜ ਸਿੱਖ ਸਤਿਗੁਰਾਂ ਕੋਲ ਜਿਹੜੇ ਨੇ ਨਾ, 35 ਸਿੱਖ ਸਤਿਗੁਰਾਂ ਦੇ ਨਾਲ ਜਾਂਦੇ ਜਿੱਧਰ ਨੂੰ, ਉਹ ਵੀ ਬੜੀ ਗੱਲਬਾਤ ਹੁੰਦੀ ਹੈ। ਪੰਜ ਸਿੱਖ ਇੱਥੇ ਸਤਿਗੁਰੂ ਮਹਾਰਾਜ ਛੱਡ ਜਾਂਦੇ ਨੇ ਪਿੱਛੇ, ਉਹ ਕਿਹੜੇ ਕਿਹੜੇ ਸਿੱਖ ਤੇ ਕਿਵੇਂ ਗਏ, ਸਾਰਾ ਪਰਿਵਾਰ ਕਿੱਥੇ ਕਿੱਥੇ ਨੂੰ ਗਿਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿੱਥੋਂ ਕਿੱਥੋਂ ਦੀ ਹੁੰਦੇ ਹੋਏ ਚਮਕੌਰ ਦੀ ਗੜੀ ਵਿੱਚ ਪਹੁੰਚੇ, ਇਹ ਆਪ ਜੀ ਕੱਲ ਨੂੰ ਸਰਵਣ ਕਰਿਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਗੱਜ ਕੇ ਕਹੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਕੋਈ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ।